दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पाच। एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे भीम चंद का पुत्र अजमेर चंद वजीर दे नाल ते अपने दो चार होर साथियों दे नाल श्रीनगर दे विच पहुंचे। कल इथों तक कथा पहुंची सी, अज इथों अगे मैं प्रारंभ करदा। फतेह शाह ठाणत सब त्यारी हृदय प्रतीक ब्रात होए भारी। ग्रंथाकार भाई संतोख सिंह जी लिखते ने कि दूसरी तरफ राजा फतेह शाह हर एक प्रकार की तैयारी कर रहा सी। राजे फतेह शाह ने सोचा सी कि बहुत वड्डी जिहड़ी बरात है वो आ रही होवे। दुंद ब्याद बजे बहु बाजे एह गण सैलन के राजे। राजा फतेह शाह सोच रहा सी कि बहुत वड्डी बरात आवेगी, जिस बरात दे विच बहुत वड्डे वड्डे नगारे ते वाजे वजदे आउणगे। इस वड्डी बरात दे विच बहुत सारे पहाड़ी राजे शामिल होणगे। उत्सव को चित वत बहु भांति अधिक मेल युत शीतल छाती। कवि जी लिखते ने कि बहुत वड्डा जड़ा उत्सव है वो कीता जा रहा सी। राजे फतेह शाह दे वल्लों बहुत चा दे नाल बहुता सारा राजे फतेह शाह दे घर दे विच मेल आया होया सी। इतने बिखे वजीर पहुचा देखियो सबा थिरियो सब उचा। हुण कवि जी लिखते ने कि बहुत वड्डी बरात दी उड़ीक कर रहा सी राजा फतेह शाह। इन्ने चिर नूं कवि जी लिखते ने इकला ही वजीर उथे पहुंच गया है राजे भीम चंद दा। देखियो सभा थिरियो सब उचा भाव के सब तो उचा सभा दे विच बैठा होया सी राजा फतेह शाह। समदी को प्रधान निहरियो नमो करत कौ बौसत करियो। राजे फतेह शाह ने देखा है कि मेरे कुड़म दा भाव के राजे भीम चंद दा जिहड़ा वजीर है वो आया है। उस वजीर ने बहुत निम्रता दे नाल नमस्कार कीते ते राजे ने भी बड़ा सत्कार कीता उस आए हुए वजीर दा। कहो सुध कित बरात समदाई मानव पठियो न को अगवाई। राजा फतेह शाह उस वजीर नु सवाल करदा है कि सारी दी सारी बरात किथे है, ਉਸ ਬਰਾਤ ਦੀ ਮੈਨੂੰ ਖਬਰ ਦੇ। ਇਸ ਤੋਂ ਇਲਾਵਾ ਆਪਣੇ ਆਉਣ ਦੀ ਜਿਹੜੀ ਖਬਰ ਹੈ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚਾਈ, ਤੇ ਤੁਸੀਂ ਹੁਣ ਦੱਸੋ ਕਿ ਕਿੱਥੇ ਬਰਾਤ ਹੈ, ਤੁਸੀਂ ਇਕੱਲੇ ਹੀ ਅੱਗਲ ਵਾਂਡੇ ਕਿਉਂ ਆਏ ਹੋ? ਕਿਉਂਕਿ ਰਾਜਾ ਫਤਿਹ ਸ਼ਾਹ ਸੋਚ ਰਿਹਾ ਕਿ ਬਰਾਤ ਵੱਡੀ ਪਿੱਛੇ ਆ ਰਹੀ ਹੋਵੇਗੀ ਤੇ ਖਬਰ ਦੇਣ ਦੇ ਵਾਸਤੇ ਵਜ਼ੀਰ ਪਹਿਲਾਂ ਆ ਗਏ। ਸੁਣ ਵਜ਼ੀਰ ਸਭ ਗਾਥਾ ਕਹੀ, ਨਿਕਟ ਬਰਾਤ ਪਹੁੰਚਤ ਨਹੀਂ। ਸੁਣ ਕੇ ਰਾਜੇ ਭੀਮ ਚੰਦ ਦੇ ਵਜ਼ੀਰ ਨੇ ਫਤਿਹ ਸ਼ਾਹ ਨੂੰ ਸਾਰਾ ਬਿਰਤਾਂਤ ਦੱਸਣਾ ਸ਼ੁਰੂ ਕੀਤਾ ਹੈ। ਕਹਿੰਦਾ ਹੈ ਕਿ ਸੁਣੋ ਰਾਜਾ ਸਾਹਿਬ, ਜਿਹੜੀ ਬਰਾਤ ਹੈ ਉਹ ਲਾਗੇ ਨਹੀਂ ਆ ਰਹੀ, ਭਾਵ ਕਿ ਬਹੁਤ ਦੂਰੀ ਤੇ ਬਰਾਤ ਹੈ ਜਿਹੜੀ ਕਿ ਸਾਹੇ ਦੇ ਸਮੇਂ ਦੇ ਉੱਤੇ ਪਹੁੰਚ ਨਹੀਂ ਸਕਦੀ। ਬਰਾਤ ਬੜੀ ਪਿੱਛੇ ਹੈ ਤੇ ਬੜੀ ਦੂਰ ਹੈ। ਪਰ ਉਹ ਪੰਥ ਮੈਂ ਬਿਗਨ ਬਿਸਾਲਾ, ਕਲਗੀ ਧਰ ਰੋਕੋ ਨਿਪ ਜਾਲਾ। ਵਜ਼ੀਰ ਵਿਥਿਆ ਦੱਸਦਾ ਹੈ ਕਿ ਰਸਤੇ ਦੇ ਵਿੱਚ ਤੇ ਬਹੁਤ ਵੱਡਾ ਇੱਕ ਵਿਘਨ ਪੈਦਾ ਹੋ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਰਾਤ ਨੂੰ ਆਪਣੇ ਰਸਤੇ ਦੇ ਰਾਹੀਂ ਲੰਘਣ ਤੋਂ ਮਨਾ ਕਰ ਦਿੱਤਾ। ਇੱਕ ਨਰ ਪੀਨਾ ਉਹ ਲੰਘਣ ਦੀਨੋ, ਦੁਸ਼ ਗਰੇਸ਼ਨ ਸਿਮਰਨ ਕੀਨੋ। ਵਜ਼ੀਰ ਕਹਿੰਦਾ ਕਿ ਗੁਰੂ ਨੇ ਰਸਤੇ ਰਾਹੀਂ ਇੱਕ ਵੀ ਮਨੁੱਖ ਨੂੰ ਲੰਘਣ ਨਹੀਂ ਦਿੱਤਾ। ਦੁਸ਼ ਗਰੇਸ਼ਨ ਸਿਮਰਨ ਕੀਨੋ, ਭਾਵ ਕਿ ਰਾਜੇ ਭੀਮ ਚੰਦ ਦਾ ਜਿਹੜਾ ਪਿਛਲਾ ਦੁਸ਼ ਸੀ ਉਸ ਨੂੰ ਗੁਰੂ ਜੀ ਨੇ ਚੇਤੇ ਕੀਤਾ। ਦੀਨ ਹੋਏ ਹਮ ਬੈਣ ਬਖਾਨਿਓ, ਨੀਠ ਨੀਠ ਕਰ ਦੂਲੋ ਆਨਿਓ। ਵਜ਼ੀਰ ਕਹਿੰਦਾ ਕਿ ਮਸਾ ਮਸਾਂ ਅਸੀਂ ਬਹੁਤਾ ਦੀਨ ਹੋ ਕੇ ਬੇਨਤੀਆਂ ਕੀਤੀਆਂ ਤੇ ਗੁਰੂ ਨੇ ਸਿਰਫ ਲਾੜੇ ਨੂੰ ਲਿਆਉਣ ਦੀ ਆਗਿਆ ਦਿੱਤੀ ਤੇ ਇਕੱਲੇ ਲਾੜੇ ਨੂੰ ਭਾਵ ਕੇ ਅਜਮੇਰ ਚੰਦ ਨੂੰ ਹੀ ਲੈ ਕੇ ਮੈਂ ਪਹੁੰਚਿਆ। ਸਾਹਾ ਸਮੇਂ ਨਾ ਟਰ ਕਰ ਜਾਈ, ਯਾਂ ਤੇ ਪਹੁੰਚੋ ਠਾਣ ਉਹ ਪਾਈ। ਵਜ਼ੀਰ ਕਹਿੰਦਾ ਕਿ ਸਾਹੇ ਦਾ ਸਮਾਂ ਕਿਤੇ ਲੰਘ ਨਾ ਜਾਵੇ, ਕਿਤੇ ਟਲ ਨਾ ਜਾਵੇ, ਇਸ ਕਰਕੇ ਬੜੇ ਵੱਡੇ ਯਤਨਾਂ ਦੇ ਨਾਲ ਕਹਿੰਦਾ ਕਿ ਮੈਂ ਤੁਹਾਡੇ ਜਵਾਈ ਨੂੰ ਲੈ ਕੇ ਆਇਆ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਅੱਗੋਂ ਫਿਰ ਰਾਜਾ ਫਤਿਹ ਸ਼ਾਹ ਕਹਿੰਦਾ ਕਿ ਤੂੰ ਤੇ ਇਕੱਲਾ ਹੀ ਆਇਆ ਹੈ, ਅਜਮੇਰ ਚੰਦ ਕਿੱਥੇ? ਵਹਿਰ ਜਮਾਤਾ ਬੈਠਿਓ ਆਏ, ਸਾਦਰ ਆਨਾ ਸ਼ਗਨ ਮਨਾਏ। ਵਜ਼ੀਰ ਕਹਿੰਦਾ ਕਿ ਤੁਹਾਡੇ ਜਵਾਈ ਨੂੰ ਮੈਂ ਨਗਰ ਤੋਂ ਬਾਹਰ ਹੀ ਬਿਠਾ ਕੇ ਆਇਆ ਹਾਂ, ਤੁਸੀਂ ਚੱਲੋ ਤੇ ਆਦਰ ਸਤਿਕਾਰ ਦੇ ਨਾਲ ਸ਼ਗਨ ਮਨਾ ਕੇ ਉਹਨੂੰ ਆਪਣੇ ਘਰ ਲੈ ਆਓ। ਸਭ ਗਿਰਨਾਥ ਬਰਾਤ ਬਡੇਰੀ, ਗਏ ਦੂਸਰੇ ਮਾਰਗ ਹੇਰੀ। ਵਜ਼ੀਰ ਕਹਿੰਦਾ ਕਿ ਰਾਜੇ ਭੀਮ ਚੰਦ ਦੇ ਸਮੇਤ ਸਾਰੇ ਦੇ ਸਾਰੇ ਜਿਹੜੇ ਪਹਾੜੀ ਰਾਜੇ ਬਰਾਤੀ ਨੇ ਉਹ ਤੇ ਕਿਸੇ ਹੋਰ ਰਸਤੇ ਦੇ ਰਾਹੀਂ ਲੰਘ ਕੇ ਇਸ ਪਾਸੇ ਨੂੰ ਆ ਰਹੇ ਹੋਣਗੇ। ਕੇਤਕ ਦਿਨ ਮੈਂ ਪਹੁੰਚੈ ਆਈ, ਤਬ ਕੀ ਜੈ ਜੈਸੇ ਮਨ ਪਾਈ। ਵਜ਼ੀਰ ਕਹਿੰਦਾ ਕਿ ਕਾਫੀ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਉਹ ਫੇਰ ਹੀ ਸ੍ਰੀ ਨਗਰ ਦੇ ਵਿੱਚ ਪਹੁੰਚਣਗੇ। ਜਦੋਂ ਫਿਰ ਉਹ ਆਉਣਗੇ ਤੇ ਜਿਵੇਂ ਤੁਹਾਡਾ ਮਨ ਪਾਉਂਦਾ ਕੰਮ ਹੈ ਉਵੇਂ ਕਰੇ। ਫਤਿਹ ਸ਼ਾਹ ਸੁਣ ਦਹਿਲਿਓ ਐਸੇ, ਸੁਖ ਤੇ ਥਿਰਿਓ ਚੋਟ ਲੱਗ ਜੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਦੇ ਵਜ਼ੀਰ ਤੋਂ ਰਾਜੇ ਫਤਿਹ ਸ਼ਾਹ ਨੇ ਐਸੀਆਂ ਗੱਲਾਂ ਸੁਣੀਆਂ ਤੇ ਬਹੁਤ ਹੀ ਜ਼ਿਆਦਾ ਹਿਰਦਾ ਕੰਬ ਗਿਆ। ਸੁਖ ਤੇ ਥਿਰਿਓ ਚੋਟ ਲੱਗ ਜੈਸੇ, ਮਾਨੋ ਕਿ ਇੰਨਾ ਜ਼ਿਆਦਾ ਰਾਜੇ ਫਤਿਹ ਸ਼ਾਹ ਨੂੰ ਦੁੱਖ ਲੱਗਾ ਕਿ ਜਿਵੇਂ ਬੜੇ ਸੁਖ ਤੇ ਆਰਾਮ ਦੇ ਨਾਲ ਪਹਿਲਾਂ ਬੈਠਾ ਹੋਵੇ ਤੇ ਜਿਵੇਂ ਅਚਾਨਕ ਕੋਈ ਗਹਿਰੀ ਸੱਟ ਲੱਗ ਜਾਵੇ। ਇਸ ਤਰ੍ਹਾਂ ਦੀ ਠੇਸ ਪਹੁੰਚੀ ਰਾਜੇ ਫਤਿਹ ਸ਼ਾਹ ਦੇ ਮਨ ਨੂੰ। ਬੇਗਨ ਵਿਆਹ ਮੈਂ ਜਾਣਿਓ ਹੋਵਾ, ਆਪਣੇ ਸਚਵਣ ਕੀ ਦਿਸ਼ ਜੋਵਾ। ਇੱਕ ਬਹੁਤ ਵੱਡਾ ਜਿਹੜਾ ਖੁਸ਼ੀਆਂ ਦਾ ਮਾਹੌਲ ਪੈਦਾ ਹੋਣਾ ਸੀ ਉਹ ਹੁਣ ਹੋ ਨਹੀਂ ਸਕਦਾ ਕਿਉਂਕਿ ਬਹੁਤ ਵੱਡਾ ਵਿਘਨ ਪੈਦਾ ਹੋ ਗਿਆ। ਸਾਰੀ ਬਰਾਤ ਪਿੱਛੇ ਰਹਿ ਗਈ ਹੈ, ਇਕੱਲੇ ਲਾੜੇ ਨੂੰ ਲੈ ਕੇ ਵਜ਼ੀਰ ਅੱਗੇ ਆਇਆ। ਆਪਣੇ ਸਚਵਣ ਕੀ ਦਿਸ਼ਿਤ ਜੋਵਾ। ਉਸ ਵੇਲੇ ਫਿਰ ਰਾਜੇ ਫਤਿਹ ਸ਼ਾਹ ਨੇ ਆਪਣੇ ਵਜ਼ੀਰਾਂ ਦੇ ਵੱਲ ਦੇਖਿਆ। ਕਹਿਓ ਜਾਓ ਸਭ ਦੂਲੋ ਪਾਸ, ਆਨੋ ਕਰ ਸਨਮਾਨ ਆਵਾਸ। ਰਾਜੇ ਫਤਿਹ ਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਅਜਮੇਰ ਚੰਦ ਦੇ ਕੋਲ ਪਹੁੰਚ ਜਾਓ ਤੇ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਉਹਨੂੰ ਘਰ ਦੇ ਵਿੱਚ ਲੈ ਕੇ ਆਓ। ਤਿਆਰੀ ਅਪਰ ਸਕਲ ਠਹਿਰਾਵੋ, ਜਬ ਨਿਭਿਆਵੇਂ ਤਬੈ ਸਜਾਵੋ। ਇਸ ਤੋਂ ਇਲਾਵਾ ਰਾਜੇ ਨੇ ਇਹ ਵੀ ਆਖਿਆ ਕਿ ਹੋਰ ਹਰ ਇੱਕ ਪ੍ਰਕਾਰ ਦੀ ਜਿਹੜੀ ਤਿਆਰੀ ਹੈ ਉਸ ਨੂੰ ਕੀਤਾ ਜਾਵੇ, ਕਿਉਂਕਿ ਸਾਹੇ ਦਾ ਸਮਾਂ ਲਾਗੇ ਆ ਗਿਆ। ਬਰਾਤ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਆਹ ਕਰ ਦਿੱਤਾ ਜਾਵੇਗਾ ਤੇ ਜਦੋਂ ਫਿਰ ਸਾਰੇ ਰਾਜੇ ਹੋਣਗੇ ਉਦੋਂ ਡੋਲੇ ਨੂੰ ਤੋਰਿਆ ਜਾਏਗਾ। ਸੁਣ ਕੇ ਸਭਿਨ ਮਨ ਮੁਰ ਜਾਇਓ, ਅੰਤਪੁਰ ਆਦਿਕ ਬਿਸਮਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਾਰਿਆਂ ਦਾ ਜਿਹੜਾ ਮਨ ਸੀ ਉਹ ਬਹੁਤ ਹੀ ਜ਼ਿਆਦਾ ਮੁਰਝਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾਂ ਦੇ ਵਿੱਚ ਵੀ ਐਸੀ ਖਬਰ ਪਹੁੰਚ ਗਈ ਹੈ ਕਿ ਬਰਾਤ ਪਿੱਛੇ ਰਹਿ ਗਈ ਹੈ, ਇਕੱਲਾ ਅਜਮੇਰ ਚੰਦ ਆਇਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਣੀਆਂ ਨੇ ਵੀ ਬਹੁਤ ਜ਼ਿਆਦਾ ਇਸ ਗੱਲ ਦਾ ਬੁਰਾ ਮਨਾਇਆ। ਤੂਰਨ ਗਮਨੋ ਦੂਲੋ ਆਨਿਓ, ਸੁੰਦਰ ਸਦਨ ਬਾਸ ਕੋ ਠਾਨਿਓ। ਰਾਜੇ ਫਤਿਹ ਸ਼ਾਹ ਦੇ ਵਜ਼ੀਰ ਛੇਤੀ ਤੋਂ ਛੇਤੀ ਪਹੁੰਚੇ ਨੇ ਅਜਮੇਰ ਚੰਦ ਦੇ ਕੋਲ, ਲਾੜੇ ਦੇ ਕੋਲ, ਤੇ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਉਹਨੂੰ ਘਰ ਲੈ ਆਂਦਾ, ਇੱਕ ਸੁੰਦਰ ਮਹਿਲ ਦੇ ਵਿੱਚ ਉਹਦਾ ਡੇਰਾ ਲਵਾਇਆ। ਪਾਣ ਗ੍ਰਹਿਣ ਕੋ ਸਮੇਂ ਵਿਚਾਰਾ, ਨਿਪਸੁਤ ਫੇਰੇ ਫਿਰ ਤਿਸ ਬਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਸਾਹੇ ਦਾ ਸਮਾਂ ਪੂਰਾ ਹੋ ਗਿਆ, ਪੰਡਿਤ ਨੂੰ ਬੁਲਾਇਆ ਗਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਸਮੇਂ ਫਿਰ ਅਜਮੇਰ ਚੰਦ ਦਾ ਵਿਆਹ ਰਾਜੇ ਫਤਿਹ ਸ਼ਾਹ ਨੇ ਆਪਣੀ ਲੜਕੀ ਦੇ ਨਾਲ ਕਰ ਦਿੱਤਾ। ਫਤਿਹ ਸ਼ਾਹ ਕੁਲ ਰੀਤ ਕਰਾਈ, ਜਥਾ ਬ੍ਰਦਨ ਯਾਰ ਵਿਪਰ ਬਤਾਈ। ਰਾਜੇ ਫਤਿਹ ਸ਼ਾਹ ਨੇ ਕੁਲ ਦੀਆਂ ਸਾਰੀਆਂ ਜਿਹੜੀਆਂ ਮਰਿਆਦਾਵਾਂ ਸਨ ਉਹਨਾਂ ਨੂੰ ਪੂਰਾ ਕੀਤਾ, ਜਿਵੇਂ ਕਿਸੇ ਵੱਡੇ ਨੇ ਦੱਸਿਆ ਜਾਂ ਜੋ ਕੁਝ ਪੰਡਿਤ ਨੇ ਆਖਿਆ। ਲੇਨ ਦੇਨ ਜੇਤਕ ਬਿਦ ਚੀਨੋ, ਫਤਿਹ ਸ਼ਾਹ ਦੋਹ ਦਿਸ਼ ਕੋ ਕੀਨੋ। ਇਸ ਤੋਂ ਇਲਾਵਾ ਲੈਣ ਦੇਣ ਦੇ ਲਾਗ ਦਾ ਜਿਹੜਾ ਕੰਮ ਸੀ ਉਹ ਦੋਵਾਂ ਪਾਸਿਆਂ ਤੋਂ ਕੀਤਾ ਗਿਆ ਹੈ। ਫਤਿਹ ਸ਼ਾਹ ਦੋਹ ਦਿਸ਼ ਕੋ ਕੀਨੋ, ਭਾਵ ਕੇ ਰਾਜੇ ਭੀਮ ਚੰਦ ਦੇ ਵੱਲੋਂ ਵੀ ਜਿਹੜੀਆਂ ਰੀਤੀਆਂ ਹੋਣੀਆਂ ਸਨ ਉਹਨਾਂ ਨੂੰ ਵੀ ਰਾਜੇ ਫਤਿਹ ਸ਼ਾਹ ਨੇ ਆਪ ਹੀ ਪੂਰਾ ਕੀਤਾ। ਪੁਨੇ ਆਪਣੇ ਕਰ ਰਾਖਤ ਪਯੋ, ਗੁਰੂ ਕਰਮ ਕੋ ਚਿਤਵਨ ਕੀਓ। ਵਿਆਹ ਹੋ ਗਿਆ, ਫੇਰ ਆਪਣੇ ਜਵਾਈ ਅਜਮੇਰ ਚੰਦ ਨੂੰ ਆਪਣੇ ਘਰ ਦੇ ਵਿੱਚ ਹੀ ਰੱਖਿਆ ਰਾਜੇ ਫਤਿਹ ਸ਼ਾਹ ਨੇ, ਸੋਚਦਾ ਕਿ ਜਦੋਂ ਇਹਦਾ ਪਿਤਾ ਸਾਰੀ ਬਰਾਤ ਦੇ ਸਮੇਤ ਆਵੇਗਾ ਤੇ ਫੇਰ ਮੈਂ ਆਪਣੀ ਲੜਕੀ ਦੇ ਡੋਲੇ ਨੂੰ ਇਸ ਦੇ ਨਾਲ ਤੋਰ ਦਿਆਂਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਰਤ ਪ੍ਰਤੀਖਣ, ਬਹੁਤ ਉਡੀਕ ਵੀ ਕਰ ਰਿਹਾ। ਗੁਰੂ ਕਰਮ ਕੋ ਚਿਤਵਣ ਕੀਓ, ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਕੰਮ ਕੀਤਾ ਸੀ ਉਸ ਦੇ ਬਾਰੇ ਵੀ ਸੋਚਣ ਲੱਗਾ। ਸਮਦੀ ਸਹਿਤ ਬਰਾਤ ਗਰੇਸ਼ਾ, ਕਰਤ ਪ੍ਰਤੀਖਣ ਰਹਿਤ ਹਮੇਸ਼ਾ। ਆਪਣੇ ਕੁੜਮ ਰਾਜੇ ਭੀਮ ਚੰਦ ਦੇ ਸਮੇਤ ਹੋਰ ਜਿਹੜੇ ਪਹਾੜੀ ਰਾਜੇ ਬਰਾਤ ਦੇ ਰੂਪ ਦੇ ਵਿੱਚ ਆ ਰਹੇ ਨੇ ਉਹਨਾਂ ਦੀ ਦਿਨ ਪ੍ਰਤੀ ਦਿਨ ਰਾਜਾ ਪ੍ਰਤੀਕਸ਼ਾ ਕਰਦਾ ਹੈ, ਉਡੀਕ ਕਰਦਾ ਹੈ ਕਿ ਕਦੋਂ ਆਉਣਗੇ। ਨੰਦ ਚੰਦ ਗੁਰ ਪ੍ਰੋਹਤ ਦੋ, ਸੁਣਿਓ ਪ੍ਰਸੰਗ ਕਿਸੇ ਤੇ ਸੋ। ਹੁਣ ਇਸ ਵਿਆਹ ਦੇ ਵਿੱਚ ਸਤਿਗੁਰਾਂ ਦੇ ਭੇਜੇ ਹੋਏ ਜਿਹੜੇ ਸਤਿਗੁਰਾਂ ਦੇ ਪ੍ਰਿਯ ਸੇਵਕ ਨੇ ਉਹ ਵੀ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਸਤਿਗੁਰਾਂ ਦਾ ਦੀਵਾਨ ਨੰਦ ਚੰਦ ਹੈ, ਇਸ ਤੋਂ ਇਲਾਵਾ ਦਇਆ ਰਾਮ ਪ੍ਰੋਹਤ ਹੈ। ਇਹਨਾਂ ਨੇ ਵੀ ਸਾਰੇ ਪ੍ਰਸੰਗ ਨੂੰ ਸੁਣਿਆ।
ਬਾਦਿਓ ਬਖੇਰਾ ਹਿਰਦੈ ਵਿਚਾਰਾ,
ایک دن گئے پوپ کے دوارا. کبھی سنتوک سنگھ جی لکھتے نے انہوں نے ساری گل کا پتا لگا کہ بہت زیادہ وکھیڑا پیدا ہو گیا ہے. ہردے دے وچ ایک دن انہوں نے وچار کیتے تے پھر راجے فتح شاہ دے کول نند چند تے دیا رام پروہت گئے. سادر اپنے نکٹ بٹھائے دیا رام کہ باک سنائے. بڑے آدر مان تے ستکار دے نال دوواں نوں راجے فتح شاہ نے اپنے کول بٹھایا. اس ویلے پھر دیا رام نے آکھیا راجے فتح شاہ نوں اس طرح کہندا پٹھیو تمبول گرو پرب جوئی لیجے آپ ہموں تے سوئی. دیا رام راجے فتح شاہ نوں کہندا کہ دیکھو سدگرو گوبند سنگھ سچے پاتشاہ جی نے تہاڈی لڑکی دے واسطے ایک بہت قیمتی تمبول بھیجا ہے جدا ذکر اسی پہلا بھی تہاڈے کول کر چکے ہیں. دیا رام کہندا ہے کہ ہن تہاڈی لڑکی دا ویاہ ہو گیا ہے اس کر کے اجرا بھیجا ہوا تمبول ہے وہ تسی لے لو ساڈے تو. بہت دن پائے یہاں چل آئے دے کر تم کو چہت سدائے. دیا رام کہندا ہے راجے فتح شاہ نو کہ بہت دن بتیت ہو گئے نے اسی ایتھے ویاہ تو بھی پہلا دے پہنچے ہوئے ہیں ہن ویاہ بھی ہو گیا ہے اس کر کے سدگراں دا بھیجا ہوا تمول ساڈے تو تسی لے لو. دے کر تم کو چہت سدائے اسی تہاڈی جیڑی سدگراں دے ولوں بھیجی ہوئی امانت ہے وہ دے کے ایتھوں چھیتے جانا چاہنے. کیونکہ ہن دیا رام تے نند چند سوچ رہے نے کہ بہت وڈا وگاڑ پیدا ہو گیا ہے. سدگراں نے ساری برات نو روکیا ہے تے دوسرے رستے راہی برات لنگ کے آ رہی ہے. راجہ تے پہلا ہی بہت اوکھا ہے تے جدو ایتھے پہنچے گا تے سانو دیکھ کے ہور بھی زیادہ اوکھا ہوئے گا. اس کر کے سوچ رہے نے کہ ایتھوں دا کم نبیڑ کے اسی چھیتی ایتھوں نکل جائیے. ادک بسن نی کو نہ بیرانے نج نج تھل سب ہو ہیں ٹھانے. دیا رام نے آخیا کہ بیگانی تھان دے اتے بہتا چر وسنا چنگا نہیں ہوندا. اسی بیگانی جگہ دے اتے پہنچے ہوئے ہیں اس تو علاوہ ساڈا ہن اتے رہن دا کوئی تکوی نہیں بندا. ایک تمبول سدگرو نے جڑا بھیجا ہے نیوندا وہ تسی لے لو تے سانو جان دے آگیا دیو. دیا رام کی سونی مبانی فتح شاہ بچ سبا بخانی. گرنتھاکار بھائی سنتوکھ سنگھ جی لکھتے نے کہ جدوں دیا رام نے اس طرح دیا گلاں کیتیاں تے پھر ساری سبا دے وچ بیٹھے ہویا ہی راجے فتح شاہ نے اس طرح آخیا. لین دین کارج جس کالا سو تو نہیں پیو در حالا. راجہ فتح شاہ کہندا ہے کہ پاوے ویاہ ہو گیا پر لین تے دین دا جڑا کم ہے وہ اجے ہویا نہیں ہے. پاو کہ اجے وہ سما نہیں آیا کہ جدوں کچھ دتا جاوے لڑکی نو داج دے روپ دے وچ. کہندا ہے کہ یہ سارا سما تے ادوں آوے گا جدوں برات راجے بھیم چند دے سمیت پہنچے گی تے جدوں لڑکی نو ودا کیتا جاوے گا. اس ویلے جننے بھی لے کے آئے نے اپنے اپنے تحفے وہ کھول کے سارے دے سامنے وکھائے جان گے. سمرن دویش پرتھم گور کینے اس مگ نپ نہیں آون دینے. راجہ فتح شاہ کہندا ہے کہ پچھلے راجے بھیم چند دے دویش نو یاد کر کے سدگرو نے کسی بھی براتی راجے نو اپنے رستے دے راہیں لنگن نہیں دیتا. وہ کسی دور دریڈے دے رستے نو اختیار کر کے آ رہے ہیں. یا تے کیتک دیوس پچھاری لین دین ہوئے ہے بد ساری. اس کر کے راجہ فتح شاہ کہندا ہے کہ تھوڑے دن تو بعد جدوں ساری برات پہنچے گی اس تو بعد ہی پھر لین تے دین دا جڑا کام ہے وہ ساری ودھی دے نال پورا کیتا جاوے گا. اسے کر کے میں اپنے جوائی نو اپنے گھر دے وچ ہی رکھیا ہوا ہے. جدوں ساری برات آوے گی تے پھر ہی اپنی لڑکی دے ڈولے نو میں انہاں دے نال توراں گا. دوہن دیش تے نپ گن جب ملے کرو دکھاون دیون پلے. ਕਹਿੰਦਾ ਹੈ ਰਾਜਾ ਫਤਿਹ ਸ਼ਾਹ ਕਿ ਜਦੋਂ ਦੋਵਾਂ ਪਾਸਿਆਂ ਦੇ ਰਾਜੇ ਬਹੁਤੇ ਸਾਰੇ ਇਕੱਠੇ ਹੋਏ ਹੋਣਗੇ, ਜਦੋਂ ਆਪੋ ਆਪਣੀ ਚੀਜ਼ ਹਰ ਕੋਈ ਰਾਜਾ ਰੱਖੇਗਾ, ਉਸ ਵੇਲੇ ਸਤਿਗੁਰਾਂ ਦੇ ਵੱਲੋਂ ਤੁਸੀਂ ਵੀ ਉਹ ਤੰਬੋਲ ਰੱਖਿਓ, ਹਰ ਇੱਕ ਨੂੰ ਦਿਖਾਇਓ, ਦੇਵਣ ਭਲੇ, ਉਸ ਵੇਲੇ ਹੀ ਤੁਹਾਡਾ ਇਹ ਦਾਜ ਦਿੱਤਾ ਹੋਇਆ ਚੰਗਾ ਹੋਵੇਗਾ। ਹਮਰੀ ਯਾਰ ਗੁਰ ਕੀ ਵਡਿਆਈ, ਸਭ ਕੇ ਹੇਰਤ ਵਧੈ ਸਵਾਈ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਮੇਰੀ ਤੇ ਸਤਿਗੁਰਾਂ ਦੀ ਜਿਹੜੀ ਵੱਡੀ ਵਡਿਆਈ ਹੈ, ਉਸ ਵੇਲੇ ਹੀ ਸਫਲ ਹੋਵੇਗੀ ਜਦੋਂ ਸਾਰਿਆਂ ਦੇ ਦੇਖਦਿਆਂ ਸਤਿਗੁਰਾਂ ਦਾ ਇਹ ਕੀਮਤੀ ਤੋਹਫਾ ਤੁਸੀਂ ਸਾਰਿਆਂ ਦੇ ਸਾਹਮਣੇ ਰੱਖੋਗੇ। ਅਬ ਥੋੜੇ ਦਿਨ ਮੈਂ ਚੱਲ ਆਵੈ, ਤੁਮਕੋ ਰੁਖਸਤ ਕਰੈ ਦਿਖਾਵੈ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਥੋੜੇ ਦਿਨਾਂ ਤੋਂ ਬਾਅਦ ਹੀ ਸਾਰੀ ਬਰਾਤ ਇੱਥੇ ਪਹੁੰਚ ਜਾਏਗੀ। ਜਦੋਂ ਬਰਾਤ ਪਹੁੰਚੇਗੀ, ਜਦੋਂ ਦਾਜ ਨੂੰ ਖੋਲ ਕੇ ਰੱਖ ਕੇ ਦਿਖਾਇਆ ਜਾਵੇਗਾ, ਉਸ ਵੇਲੇ ਤੁਸੀਂ ਵੀ ਆਪਣਾ ਤੰਬੋਲ ਉਸ ਦਾਜ ਦੇ ਵਿੱਚ ਸ਼ਾਮਲ ਕਰਿਓ, ਤੇ ਫਿਰ ਜਦੋਂ ਸਾਰੇ ਦੇਖ ਲੈਣਗੇ, ਫਿਰ ਤੁਹਾਨੂੰ ਰੁਖਸਤ ਕੀਤਾ ਜਾਵੇਗਾ, ਵਿਦਾ ਕੀਤਾ ਜਾਵੇਗਾ। ਇਤਿਆਦਿਕ ਕਹਿ ਕਰ ਸਨਮਾਨੇ, ਰਾਖੋ ਕੰਨੇ ਨਾਹਿਨ ਪਿਆਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਰਾਜੇ ਨੇ ਸਨਮਾਨ ਕੀਤਾ ਨੰਦ ਚੰਦ ਦਾ ਤੇ ਦਇਆ ਰਾਮ ਦਾ। ਕਹਿੰਦਾ ਰਾਖੋ ਕੰਨੇ ਨਾਹਿਨ ਪਿਆਨੋ, ਭਾਵ ਕੇ ਤੰਬੋਲ ਨੂੰ ਆਪਣੇ ਕੋਲ ਹੀ ਤੁਸੀਂ ਸਾਂਭ ਕੇ ਰੱਖੋ ਤੇ ਜਾਓ ਨਾ। ਉਠ ਦੋਨੋ ਡੇਰੇ ਨਿਜ ਆਏ, ਨਿਤ ਸੁਚੇਤ ਹੋਏ ਰਹਿਤ ਸਵਾਏ। ਉੱਠ ਕੇ ਦੋਵੇਂ ਆਪਣੇ ਡੇਰੇ ਤੇ ਪਹੁੰਚ ਗਏ ਨੇ, ਤੇ ਬਹੁਤ ਹੀ ਜ਼ਿਆਦਾ ਉਹਨਾਂ ਨੇ ਹੋਰ ਵੀ ਦੋਣੀ ਚੌਣੀ ਜਿਹੜੀ ਸੁਚੇਤੀ ਸੀ ਉਹ ਕੀਤੀ। ਕਾਚੀ ਮਾਤਿਨ ਸਕਲ ਪਹਾਰੀ, ਰੱਖੋ ਨਹੀਂ ਭਰੋਸ ਕੋ ਤਾਰੀ। ਨੰਦ ਚੰਦ ਤੇ ਦਇਆ ਰਾਮ ਆਪਸ ਦੇ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਨੇ ਕਿ ਪਹਾੜੀਆਂ ਦੀ ਮੱਤ ਬੜੀ ਕੱਚੀ ਹੈ, ਇਸ ਕਰਕੇ ਸਾਨੂੰ ਸੁਚੇਤੀ ਰੱਖਣੀ ਹੋਵੇਗੀ। ਇਸ ਰਾਜੇ ਫਤਿਹ ਸ਼ਾਹ ਦੇ ਉੱਤੇ ਵੀ ਅਸੀਂ ਭਰੋਸਾ ਕਰ ਨਹੀਂ ਸਕਦੇ, ਯਕੀਨ ਕਰ ਨਹੀਂ ਸਕਦੇ, ਕਿਉਂਕਿ ਜਿਸ ਤਰ੍ਹਾਂ ਇਸ ਨੇ ਗੱਲਾਂ ਆਖੀਆਂ ਨੇ ਉਹ ਗੱਲਾਂ ਕਰਨੀਆਂ ਨਹੀਂ ਸਨ ਬਣਦੀਆਂ। ਇਹਨੇ ਆਖਿਆ ਕਿ ਗੁਰੂ ਨੇ ਬਰਾਤ ਨੂੰ ਰਸਤੇ ਦੇ ਵਿੱਚ ਰੋਕ ਦਿੱਤਾ, ਬਰਾਤ ਕਿਸੇ ਹੋਰ ਰਸਤੇ ਰਾਹੀਂ ਆ ਰਹੀ ਹੈ ਤੇ ਤੰਬੋਲ ਸਾਡੇ ਤੋਂ ਲਿਆ ਨਹੀਂ ਹੈ, ਕਿਉਂਕਿ ਇਹ ਵੀ ਜਾਣਦਾ ਹੈ ਕਿ ਸਤਿਗੁਰਾਂ ਨੇ ਤੰਬੋਲ ਭੇਜਿਆ, ਤੇ ਜਦੋਂ ਪਤਾ ਲੱਗੇਗਾ ਰਾਜੇ ਭੀਮ ਚੰਦ ਨੂੰ, ਉਹ ਫਿਰ ਬੜਾ ਔਖਾ ਹੋਵੇਗਾ। ਇਹਨੂੰ ਚਾਹੀਦਾ ਸੀ ਕਿ ਚੁੱਪ ਚੁਪੀਤਾ ਸਤਿਗੁਰਾਂ ਦਾ ਤੰਬੋਲ ਲੈ ਲੈਂਦਾ ਤੇ ਸਾਨੂੰ ਵਿਦਾ ਕਰਦਾ। ਇਸ ਕਰਕੇ ਦੋਵੇਂ ਸਲਾਹ ਕਰਦੇ ਨੇ ਕਿ ਇਹਦਾ ਵੀ ਮਨ ਲੱਗਦਾ ਹੈ ਬੇਈਮਾਨ ਹੋ ਗਿਆ, ਇਸ ਕਰਕੇ ਸਾਨੂੰ ਇਹਦੇ ਤੇ ਜ਼ਿਆਦਾ ਭਰੋਸਾ ਰੱਖਣਾ ਨਹੀਂ ਚਾਹੀਦਾ ਤੇ ਸੁਚੇਤ ਰਹਿਣਾ ਚਾਹੀਦਾ, ਹੁਸ਼ਿਆਰ ਰਹਿਣਾ ਚਾਹੀਦਾ। ਐਹ ਬਖੇਰਾ ਇਨਕੇ ਸੰਗਾ, ਅਸਨਾ ਹੋਏ ਪਰ ਜੈ ਹੈ ਜੰਗਾ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬਖੇੜਾ ਤੇ ਪਹਿਲਾਂ ਬਹੁਤ ਹੀ ਜ਼ਿਆਦਾ ਰਾਜੇ ਭੀਮ ਚੰਦ ਦੇ ਨਾਲ ਵਧਿਆ ਹੋਇਆ, ਤੇ ਜੋ ਸਤਿਗੁਰਾਂ ਨੇ ਇਸ ਵੇਲੇ ਕੰਮ ਕੀਤਾ ਹੈ ਉਸ ਤੋਂ ਰਾਜਾ ਭੀਮ ਚੰਦ ਹੋਰ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਹੋਵੇਗਾ। ਕਿਤੇ ਇਹ ਨਾ ਹੋਵੇ ਕਿ ਇੱਥੇ ਆਉਣ ਦੇ ਨਾਲ ਸਾਡਾ ਦੋਵਾਂ ਤਰਫਾਂ ਦਾ ਜੰਗ ਹੋਵੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਕਲਗੀ ਧਰ ਰੋਕੇ ਜਬੈ, ਨਿਪ ਸੁਤ ਦਿਓ ਪਠਾਏ। ਭੀਮ ਚੰਦ ਸੁਧ ਪਾਏ ਸਭ, ਔਰ ਪੰਥ ਗਮਨਾਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੂਸਰੇ ਪਾਸੇ ਦੀ ਕਥਾ ਨੂੰ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਸਤਾ ਲੰਘਣ ਦੇ ਵਾਸਤੇ ਨਾ ਦਿੱਤਾ, ਫਿਰ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਨੂੰ ਤੇ ਇਸ ਪ੍ਰਕਾਰ ਦੇ ਨਾਲ ਭੇਜ ਦਿੱਤਾ ਤੇ ਆਪ ਸਾਰਿਆਂ ਨੂੰ ਨਾਲ ਲੈ ਕੇ ਕਿਸੇ ਹੋਰ ਰਸਤੇ ਰਾਹੀ ਚੱਲਿਆ। ਕ੍ਰਮ ਕੰਮ ਕਰੇ ਉਲੰਘਤ ਆਇਓ, ਪਾਏ ਕਸ਼ਟ ਕਛ ਬਸਨਾ ਬਸਾਇਓ। ਹੁਣ ਹੌਲੀ ਹੌਲੀ ਰਸਤੇ ਨੂੰ ਤੈਅ ਕਰਦਾ ਹੋਇਆ ਸਾਰਿਆਂ ਦੇ ਸਮੇਤ ਰਾਜਾ ਭੀਮ ਚੰਦ ਸ੍ਰੀਨਗਰ ਦੇ ਵੱਲ ਵੱਧ ਰਿਹਾ। ਬਹੁਤ ਜ਼ਿਆਦਾ ਲੰਮਾ ਰਸਤਾ ਹੈ, ਇਸ ਕਰਕੇ ਬਹੁਤਾ ਜ਼ਿਆਦਾ ਸਾਰਿਆਂ ਨੂੰ ਦੁੱਖ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ, ਚਾਰਾ ਕੋਈ ਨਹੀਂ ਹੈ, ਇਸ ਕਰਕੇ ਚੱਲਦੇ ਆ ਰਹੇ ਨੇ। ਤਿਸ ਹੀ ਮਗ ਕੋ ਏਕ ਸੁਦਾਗਰ, ਗੁਰ ਕੋ ਸਿੱਖ ਧਨਵਾਨ ਉਜਾਗਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਰਸਤੇ ਰਾਹੀ ਲੰਘ ਕੇ ਸ੍ਰੀ ਨਗਰ ਦੇ ਵੱਲ ਰਾਜਾ ਭੀਮ ਚੰਦ ਆ ਰਿਹਾ ਸੀ, ਉਸੇ ਹੀ ਰਸਤੇ ਰਾਹੀਂ ਪੌਂਟੇ ਦੇ ਵੱਲ ਇੱਕ ਸੌਦਾਗਰ ਜਾ ਰਿਹਾ ਸੀ ਜਿਹੜਾ ਕਿ ਸਤਿਗੁਰਾਂ ਦਾ ਪਿਆਰਾ ਸਿੱਖ ਸੀ ਔਰ ਇਸ ਤੋਂ ਇਲਾਵਾ ਬਹੁਤ ਵੱਡਾ ਧਨਾੜ ਆਦਮੀ ਸੀ। ਕਰੇ ਖਰੀਦਣ ਅਸਵ ਕਸ਼ਮੀਰ ਬਲੀਅਨ ਕੀ ਅਰ ਪੁਸ਼ਟ ਸਰੀਰ। ਜਿਹੜਾ ਉਹ ਸੌਦਾਗਰ ਸਿੱਖ ਸੀ ਉਹਨੇ ਕਸ਼ਮੀਰ ਦੇ ਵਿੱਚੋਂ ਘੋੜਿਆਂ ਨੂੰ ਖਰੀਦਿਆ ਜਿਹੜੇ ਘੋੜੇ ਬਹੁਤ ਹੀ ਜ਼ਿਆਦਾ ਬਲੀ ਨੇ ਤੇ ਜਿਨ੍ਹਾਂ ਦੇ ਸਰੀਰ ਬਹੁਤ ਜ਼ਿਆਦਾ ਚੰਚਲ ਤੇ ਸੁੰਦਰ ਨੇ। ਇੱਕ ਸੌ ਬੀਨ ਬੀਨ ਕਰ ਲਿਆਓ ਚਾਹਤ ਹੈ ਗੁਰ ਟਿਗ ਪਹੁੰਚਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਸ਼ਮੀਰ ਦੇ ਵਿੱਚੋਂ ਉਸ ਸਿੱਖ ਸੌਦਾਗਰ ਨੇ 100 ਘੋੜਿਆਂ ਨੂੰ ਖਰੀਦਿਆ ਹੈ, ਬੜਾ ਚੁਣ ਚੁਣ ਕੇ ਸਾਰਿਆਂ ਨੂੰ ਉਹਨੇ ਖਰੀਦਿਆ ਤੇ ਚਾਹੁੰਦਾ ਹੈ ਕਿ 100 ਘੋੜੇ ਮੈਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚਾ ਦਿਆਂ। ਜਬ ਤਿਸ ਦੇਸ਼ ਵਿਖੇ ਚੱਲ ਆਵਾ ਵਿਆਹ ਪ੍ਰਸੰਗ ਸਕਲ ਸੁਣ ਪਾਵਾ। ਇੱਕ ਤਰਫੋਂ ਜਿਹੜੀ ਬਰਾਤ ਹੈ ਉਹ ਸ੍ਰੀਨਗਰ ਦੇ ਵੱਲ ਜਾ ਰਹੀ ਹੈ ਤੇ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸੌਦਾਗਰ ਪੌਂਟੇ ਸਾਹਿਬ ਦੇ ਵੱਲ ਉਸੇ ਹੀ ਰਸਤੇ ਰਾਹੀਂ ਅੱਗੋਂ ਆ ਰਿਹਾ ਸੀ। ਜਬ ਤਿਸ ਦੇਸ਼ ਵਿਖੇ ਚੱਲ ਆਇਓ, ਭਾਵ ਕਿ ਅਜੇ ਬਰਾਤ ਦੇ ਨਾਲ ਜਦੋਂ ਮਿਲਾਪ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਹੀ ਇਹ ਸਾਰਾ ਜਿਹੜਾ ਵਿਆਹ ਦਾ ਪ੍ਰਸੰਗ ਸੀ ਉਸ ਨੂੰ ਕਿਤੋਂ ਪਤਾ ਲੱਗਾ। ਤਿਸ ਮਗ ਸਤ ਗੁਰ ਦੀਏ ਨ ਜਾਨ ਇਤ ਕੋ ਆਵਤ ਕਰੇ ਪਿਆਨ। ਉਸ ਸੌਦਾਗਰ ਸਿੱਖ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਰਸਤੇ ਰਾਹੀਂ ਬਰਾਤ ਨੂੰ ਲੰਘਣ ਨਹੀਂ ਦਿੱਤਾ, ਇਸ ਵੇਲੇ ਜਿਹੜੀ ਬਰਾਤ ਹੈ ਇਸੇ ਹੀ ਰਸਤੇ ਦੇ ਰਾਹੀਂ ਆ ਰਹੀ ਹੈ ਜਿਹੜੇ ਰਸਤੇ ਤੇ ਮੈਂ ਚੱਲਦਾ ਜਾ ਰਿਹਾ। ਇਤ ਕੋ ਆਵਤ ਕਰੇ ਪਿਆਨ, ਭਾਵ ਕੇ ਮੈਂ ਤੇ ਜਾ ਰਿਹਾ ਹਾਂ ਪੌਂਟੇ ਦੇ ਵੱਲ, ਪਰ ਇਸੇ ਰਸਤੇ ਰਾਹੀਂ ਉਹ ਅੱਗੋਂ ਮੈਨੂੰ ਆਣ ਕੇ ਮਿਲਣਗੇ, ਸਾਡਾ ਦੋਵਾਂ ਦਾ ਮਿਲਾਪ ਰਾਹ ਦੇ ਵਿੱਚ ਹੋ ਜਾਏਗਾ। ਹਿਰਦੈ ਵਿਚਾਰਿਓ ਕੁਮਤ ਪਹਾਰੀ ਜੇ ਗੁਰ ਸੰਗ ਦੁਸ਼ ਕੋ ਤਾਰੀ। ਉਸ ਸਿੱਖ ਸੌਦਾਗਰ ਨੇ ਸੋਚਿਆ ਮਨ ਦੇ ਵਿੱਚ ਕਿ ਖੋਟੀ ਬੁੱਧ ਵਾਲੇ ਪਹਾੜੀ ਨੇ ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਬਹੁਤਾ ਜ਼ਿਆਦਾ ਦੁਸ਼ ਵਧਿਆ ਹੋਇਆ, ਜੇਕਰ ਮੇਰੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ ਗੁਰੂ ਦਾ ਸਿੱਖ ਜਾਣ ਕੇ ਉਹ ਮੇਰੇ ਨਾਲ ਵੀ ਦੁਸ਼ ਕਰਨਗੇ। ਤਾਂ ਮੁਝ ਸੰਗ ਬਿਗਰ ਕਰ ਜਾਏ ਹੈ ਛੀਨ ਨਿਜ ਬਲ ਦਿਖਰਾਏ। ਸੋਚਣ ਲੱਗਾ ਕਿ ਫੇਰ ਮੇਰੇ ਨਾਲ ਵਿਗੜ ਜਾਣਗੇ ਤੇ ਆਪਣੀ ਤਾਕਤ ਦੇ ਨਾਲ ਮੇਰੇ ਤੋਂ ਸਾਰੇ ਘੋੜੇ ਖੋ ਲੈਣਗੇ। ਨਹੀਂ ਗੁਰ ਕੇ ਟਿਗ ਪਹੁੰਚਣ ਦੈ ਚਮੂ ਅਦਕ ਸੋ ਬਸ ਨਾ ਬਸੈ ਹੈ। ਸਿੱਖ ਸੌਦਾਗਰ ਸੋਚਣ ਲੱਗਾ ਕਿ ਗੁਰੂ ਦੇ ਕੋਲ ਫਿਰ ਮੈਂ ਘੋੜਿਆਂ ਨੂੰ ਪਹੁੰਚਾ ਨਹੀਂ ਸਕਦਾ ਕਿਉਂਕਿ ਮੈਂ ਇਕੱਲਾ ਹਾਂ, ਰਾਜਿਆਂ ਦੇ ਨਾਲ ਬੜੀ ਵੱਡੀ ਫੌਜ ਹੈ, ਮੇਰੇ ਇਕੱਲੇ ਦਾ ਕੋਈ ਜ਼ੋਰ ਨਹੀਂ ਚੱਲਣਾ ਤੇ ਮੇਰੇ ਤੋਂ ਉਹਨਾਂ ਨੇ ਘੋੜੇ ਖੋ ਲੈਣੇ ਨੇ। ਇਮ ਵਿਚਾਰ ਕਰ ਕੂਚ ਬਡੇਰੇ ਪਹੁੰਚੋ ਸ੍ਰੀ ਨਗਰ ਕੇ ਨੇਰੇ। ਬੜਾ ਸੋਚਿਆ ਵਿਚਾਰਿਆ ਕਿ ਹੁਣ ਮੈਂ ਕੀ ਕਰਾਂ, ਜੇਕਰ ਰਸਤੇ ਨੂੰ ਹੋਰ ਤੈਅ ਕਰਾਂਗਾ ਅੱਗੋਂ ਜਿਹੜੀ ਬਰਾਤ ਆ ਰਹੀ ਹੈ ਉਹ ਮਿਲ ਪਵੇਗੀ ਤੇ ਮੇਰੇ ਤੋਂ ਉਹਨਾਂ ਨੇ ਘੋੜੇ ਖੋ ਲੈਣੇ ਨੇ। ਬੜਾ ਸੋਚਿਆ ਵਿਚਾਰਿਆ, ਆਖਰਕਾਰ ਮਨ ਦੇ ਵਿੱਚ ਸਿੱਖ ਸੌਦਾਗਰ ਦੇ ਇਹ ਦਲੀਲ ਆਈ ਹੈ ਕਿ ਜਿਹੜਾ ਰਾਜਾ ਫਤਿਹ ਸ਼ਾਹ ਹੈ ਸ੍ਰੀਨਗਰ ਦਾ ਰਾਜਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰੇਮੀ ਹੈ, ਇਸ ਕਰਕੇ ਮੈਨੂੰ ਉਹਦੇ ਕੋਲ ਜਾਣਾ ਚਾਹੀਦਾ ਤੇ ਹੋ ਸਕਦਾ ਹੈ ਕਿ ਰਾਜਾ ਫਤਿਹ ਸ਼ਾਹ ਮੇਰੀ ਮਦਦ ਕਰੇ ਤੇ ਘੋੜੇ ਮੇਰੇ ਇਹਨਾਂ ਦੇ ਕੋਲੋਂ ਖੋਏ ਨਾ ਜਾਣ। ਇਸ ਕਰਕੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਉਹ ਸ੍ਰੀਨਗਰ ਦੇ ਲਾਗੇ ਪਹੁੰਚ ਗਏ। ਤਾਂ ਸੁਣੀ ਸਤ ਗੁਰੂ ਦੀਵਾਨ ਪਠਿਓ ਗੁਰੂ ਕੋ ਉਤਰਿਓ ਆਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੌਦਾਗਰ ਸ੍ਰੀਨਗਰ ਦੇ ਲਾਗੇ ਪਹੁੰਚਿਆ ਉਥੇ ਜਾ ਕੇ ਇੱਕ ਹੋਰ ਵੀ ਵੱਡੀ ਉਸ ਨੂੰ ਖੁਸ਼ੀ ਦੀ ਖਬਰ ਮਿਲੀ ਹੈ। ਉਹਨੇ ਸੁਣਿਆ ਕਿ ਸਤਿਗੁਰਾਂ ਦਾ ਦੀਵਾਨ ਨੰਦ ਚੰਦ ਆਪਣੇ ਬਹੁਤੇ ਸਾਥੀਆਂ ਦੇ ਨਾਲ ਪਹਿਲਾਂ ਹੀ ਇੱਥੇ ਸ੍ਰੀਨਗਰ ਦੇ ਵਿੱਚ ਪਹੁੰਚਿਆ ਹੋਇਆ, ਜਿਨ੍ਹੇ ਕਿ ਬਾਗ ਦੇ ਵਿੱਚ ਡੇਰਾ ਲਾਇਆ। ਪੰਚ ਸੰਗ ਸਹਿਜਸ ਅਸਵਾਰ ਦਿੜ ਸੈਣਾ ਬਾਂਧੇ ਹਥਿਆਰ। ਸੁਣਿਆ ਕਿ ਦੀਵਾਨ ਨੰਦ ਚੰਦ ਦੇ ਨਾਲ 500 ਜਿਹੜੇ ਘੋੜ ਸਵਾਰ ਸੂਰਮੇ ਨੇ ਉਹ ਵੀ ਨਾਲ ਨੇ, ਸੈਨਾ ਦੇ ਰੂਪ ਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਹਥਿਆਰਧਾਰੀ ਨੇ। ਸੁਣਤ ਸੁਦਾਗਰ ਬੰਧਨ ਠਾਨੀ ਤਨ ਤਨ ਸਤ ਗੁਰਨ ਬਖਾਨੀ। ਹੁਣ ਸਾਰੀ ਚਿੰਤਾ ਦੂਰ ਹੋ ਗਈ ਸੁਦਾਗਰ ਦੀ। ਮਨ ਦੇ ਵਿੱਚ ਸੋਚਣ ਲੱਗਾ ਕਿ ਹੁਣ ਤੇ ਰਾਜੇ ਫਤਿਹ ਸ਼ਾਹ ਦੇ ਕੋਲ ਵੀ ਜਾਣ ਦੀ ਮੈਨੂੰ ਕੋਈ ਲੋੜ ਨਹੀਂ ਹੈ, ਕਿਉਂਕਿ ਸਤਿਗੁਰਾਂ ਦੇ ਜਿਹੜੇ ਸਿੱਖ ਨੇ ਉਹ ਪਹਿਲਾਂ ਹੀ ਇੱਥੇ ਮੌਜੂਦ ਨੇ ਜਿਹੜੇ ਕਿ ਮੇਰੀ ਰੱਖਿਆ ਕਰਨਗੇ। ਕਵੀ ਜੀ ਲਿਖਦੇ ਨੇ ਕਿ ਸੌਦਾਗਰ ਨੇ ਸਤਿਗੁਰਾਂ ਨੂੰ ਯਾਦ ਕੀਤਾ ਤੇ ਮਨੋ ਹੀ ਸਤਿਗੁਰਾਂ ਨੂੰ ਧੰਨ ਧੰਨ ਆਖ ਕੇ ਯਾਦ ਕੀਤਾ। ਆਪਣੀ ਵਸਤ ਸੰਭਾਰੋ ਆਪ ਅਤ ਜਿਤ ਕਿਤ ਅਧਿਕ ਪਰਤਾਪ। ਮਨੋ ਹੀ ਉਸ ਸੌਦਾਗਰ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਆਪਣੀ ਵਸਤੂ ਨੂੰ ਆਪ ਹੀ ਸਾਂਭਣ ਦੇ ਯੋਗ ਹੋ। ਲਖੀਅਤ ਜਿਤ ਕਿਤ ਅਧਿਕ ਪ੍ਰਤਾਪ, ਜਿੱਥੇ ਕਿੱਥੇ ਤੁਹਾਡਾ ਬਹੁਤ ਵੱਡਾ ਪ੍ਰਤਾਪ ਜਾਣਿਆ ਜਾਂਦਾ ਹੈ। ਭਾਵ ਕਿ ਮੈਂ ਤੇ ਡਰ ਰਿਹਾ ਸਾਂ ਕਿ ਮੇਰੇ ਤੋਂ ਕਿਤੇ ਪਹਾੜੀ ਰਾਜੇ ਘੋੜੇ ਖੋ ਨਾ ਲੈਣ, ਇਸ ਕਰਕੇ ਮੈਂ ਤੇ ਰਾਜੇ ਫਤਿਹ ਸ਼ਾਹ ਦੀ ਆਸ ਤੱਕੀ ਸੀ। ਪਰ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਤੁਸੀਂ ਐਸਿਆਂ ਸਿੱਖਾਂ ਦਾ ਮੈਨੂੰ ਮਿਲਾਪ ਕਰਵਾ ਦਿੱਤਾ ਜਿਹੜੇ ਕਿ ਸਵੈਮ ਹੀ ਮੇਰੀ ਰੱਖਿਆ ਕਰਨ ਦੇ ਯੋਗ ਨੇ। ਬਹੇ ਉਹ ਤੋਂ ਬੜ ਚਿੰਤਾ ਨਦੀ ਪ੍ਰਾਪਤ ਤੀਰਜ ਤਰਨੀ ਤਦੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਮਨ ਨੂੰ ਉਹ ਜਿਹੜਾ ਸਿੱਖ ਸੌਦਾਗਰ ਹੈ ਚਿੰਤਾ ਰੂਪੀ ਨਦੀ ਦੇ ਵਿੱਚ ਡੁੱਬਦਾ ਜਾ ਰਿਹਾ ਸੀ, ਅਚਾਨਕ ਉਸ ਨੂੰ ਪ੍ਰਾਪਤ ਹੋ ਗਈ ਹੈ ਧੀਰਜ ਰੂਪੀ ਤਦੀ। ਤਦੀ ਆਖਿਆ ਜਾਂਦਾ ਬੇੜੀ ਨੂੰ। ਭਾਵ ਕੇ ਸੌਦਾਗਰ ਤੇ ਚਿੰਤਾ ਰੂਪੀ ਨਦੀ ਦੇ ਵਿੱਚ ਰੁੜਦਾ ਜਾ ਰਿਹਾ ਸੀ, ਡੁੱਬਦਾ ਜਾ ਰਿਹਾ ਸੀ। ਇਸ ਵੇਲੇ ਉਹਨੂੰ ਧੀਰਜ ਦੀ ਬੇੜੀ ਮਿਲ ਗਈ ਹੈ ਜਦੋਂ ਉਸਨੇ ਸੁਣਿਆ ਕਿ ਨੰਦ ਚੰਦ ਸਤਿਗੁਰਾਂ ਦੇ ਸਿੱਖ ਇੱਥੇ ਆਏ ਹੋਏ ਨੇ। ਕਰੇ ਤੁਰੰਗਮ ਤਿਆਰ ਬਡੇਰੇ ਪਹੁੰਚੋ ਜਾਏ ਸ਼ੀਘਰ ਗੁਰ ਡੇਰੇ। ਜਿਹੜੇ ਸਾਰੇ ਦੇ ਸਾਰੇ ਘੋੜੇ ਸ਼ਿੰਗਾਰੇ ਹੋਏ ਸਨ ਉਹਨਾਂ ਸਾਰਿਆਂ ਘੋੜਿਆਂ ਨੂੰ ਲੈ ਕੇ ਉਹ ਜਿਹੜਾ ਸਿੱਖ ਸੌਦਾਗਰ ਹੈ ਉਹ ਪਹੁੰਚ ਗਿਆ ਹੈ ਉਹਨਾਂ ਦੇ ਡੇਰੇ ਤੇ। ਭਾਵ ਕੇ ਨੰਦ ਚੰਦ ਦੇ ਡੇਰੇ ਦੇ ਉੱਤੇ ਉਸ ਬਾਗ ਦੇ ਵਿੱਚ ਜਿੱਥੇ ਸਾਰੇ ਰੁਕੇ ਹੋਏ ਸਨ। ਮੇਲੇ ਪਰਸ ਪਰ ਬੰਧਨ ਕਰੇ ਕਰੇ ਬਿਲੋਕਣ ਹੈ ਸਤ ਖਰੇ। ਪਰਸਪਰ ਇੱਕ ਦੂਜੇ ਦੇ ਨਾਲ ਮਿਲਾਪ ਹੋਇਆ ਹੈ। ਇੱਕ ਪਾਸੇ ਨੰਦ ਚੰਦ ਤੇ ਦਇਆ ਰਾਮ ਉਸ ਸੌਦਾਗਰ ਨੂੰ ਮਿਲੇ ਨੇ, ਦੂਸਰੇ ਪਾਸੇ ਸੌਦਾਗਰ ਨੇ ਬੇਨਤੀ ਕੀਤੀ ਹੈ ਕਿ ਮੈਂ ਸਤਿਗੁਰਾਂ ਦੇ ਵਾਸਤੇ ਇਹ 100 ਘੋੜੇ ਖਰੀਦੇ ਨੇ ਜਿਨ੍ਹਾਂ ਨੂੰ ਲੈ ਕੇ ਮੈਂ ਜਾ ਰਿਹਾ ਸੀ, ਪਰ ਰਸਤੇ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਰਾਜਾ ਭੀਮ ਚੰਦ ਵੱਡੀ ਬਰਾਤ ਨੂੰ ਲੈ ਕੇ ਆ ਰਿਹਾ। ਇਸ ਕਰਕੇ ਸੌਦਾਗਰ ਕਹਿੰਦਾ ਕਿ ਮੈਂ ਸੋਚਿਆ ਕਿ ਕਿਤੇ ਦੁਸ਼ਮਣ ਬਣ ਕੇ ਸਤਿਗੁਰਾਂ ਦੇ ਘੋੜੇ ਮੇਰੇ ਤੋਂ ਖੋ ਨਾ ਲੈਣ, ਇਸ ਕਰਕੇ ਮੈਂ ਇੱਥੇ ਪਹੁੰਚ ਗਿਆ। ਜਦੋਂ ਇੱਥੇ ਪਹੁੰਚਿਆ ਹਾਂ ਤੇ ਮੈਨੂੰ ਤੁਹਾਡੇ ਆਉਣ ਦਾ ਪਤਾ ਲੱਗਾ, ਇਸ ਕਰਕੇ ਮੈਂ ਤੁਹਾਡੇ ਕੋਲ ਆ ਗਿਆ। ਕਵੀ ਜੀ ਲਿਖਦੇ ਨੇ ਹੈ ਸਤ ਖਰੇ ਬਿਲੋਕਣ ਕਰੇ। ਉਸ ਵੇਲੇ ਨੰਦ ਚੰਦ ਨੇ ਉਹਨਾਂ 100 ਘੋੜਿਆਂ ਨੂੰ ਵੇਖਿਆ ਜਿਹੜੇ ਕਿ ਬਹੁਤ ਹੀ ਸੁੰਦਰ ਨੇ। ਖਰੇ ਚਲਾਕ ਮਹਾਬਲ ਪਰੇ ਪਰੇ ਹਰਕ ਬਾਤਨ ਰਸ ਟਰੇ। ਬੜੇ ਚੰਚਲ ਨੇ, ਬੜੇ ਚਲਾਕ ਨੇ ਤੇ ਬੜੇ ਬਲਸ਼ਾਲੀ ਉਹ ਘੋੜੇ ਨੇ। ਉਸ ਵੇਲੇ ਨੰਦ ਚੰਦ ਨੇ ਸੌਦਾਗਰ ਨੂੰ ਆਖਿਆ ਕਿ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਤੁਸੀਂ ਸਾਡੇ ਕੋਲ ਰਵੋ। ਜਦੋਂ ਅਸੀਂ ਵਾਪਸ ਪਹੁੰਚਾਂਗੇ ਤੇ ਤੁਸੀਂ ਸਾਡੇ ਨਾਲ ਹੀ ਜਾਇਓ, ਸਤਿਗੁਰਾਂ ਨੂੰ ਘੋੜੇ ਜ਼ਰੂਰ ਅਰਪਣ ਹੋਣਗੇ। ਇਸ ਤਰ੍ਹਾਂ ਦੀਆਂ ਗੱਲਾਂ ਪ੍ਰੇਮ ਭਾਵ ਦੇ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਨੇ ਕੀਤੀ। ਫਲੀ ਪਾਤ ਡੇਰਾ ਲਗਵਾਇਓ ਖਾਣ ਪਾਣ ਕੋ ਅਧਿਕ ਦਿਵਾਇਓ। ਉਸ ਸੌਦਾਗਰ ਸਿੱਖ ਦਾ ਚੰਗੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੇ ਕੋਲ ਡੇਰਾ ਲਵਾ ਦਿੱਤਾ ਤੇ ਖਾਣ ਪੀਣ ਦੇ ਵਾਸਤੇ ਵਧੀਆ ਚੀਜ਼ਾਂ ਛਕਣ ਦੇ ਵਾਸਤੇ ਦਿੱਤੀਆਂ। ਨਿਜ ਦ੍ਰਿੜਤਾ ਆਛੇ ਕਰਵਾਈ ਗੁਰ ਪ੍ਰੋਹਤ ਦੀਵਾਨ ਸੁਖਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦ੍ਰਿੜਤਾ ਜਿਹੜੀ ਮਜ਼ਬੂਤੀ ਸੀ ਹੋਰ ਵੀ ਜ਼ਿਆਦਾ ਕਰ ਦਿੱਤੀ ਹੈ, ਕਿਉਂਕਿ ਹੁਣ ਤੇ ਹੋਰ ਵੀ ਜ਼ਿਆਦਾ ਖਤਰਾ ਵੱਧ ਗਿਆ, ਕਿਉਂਕਿ 100 ਘੋੜਿਆਂ ਨੂੰ ਖੋਣ ਦੇ ਵਾਸਤੇ ਵੀ ਕੋਈ ਆ ਸਕਦਾ। ਗੁਰ ਪ੍ਰੋਹਤ ਦੀਵਾਨ ਸੁਖਦਾਈ, ਭਾਵ ਕੇ ਸਤਿਗੁਰਾਂ ਦਾ ਪ੍ਰੋਹਤ ਤੇ ਸਤਿਗੁਰਾਂ ਦਾ ਦੀਵਾਨ ਹਰ ਇੱਕ ਪ੍ਰਕਾਰ ਦੇ ਨਾਲ ਉਸ ਸੌਦਾਗਰ ਨੂੰ ਸੁਖੀ ਰੱਖ ਰਿਹਾ। ਭੀਮ ਚੰਦ ਲੈ ਸੰਗ ਨਰਿੰਦੇ ਪਹੁੰਚਿਓ ਆਏ ਸੁਣਿਓ ਸੋ ਨਰਿੰਦੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨੇ ਚਿਰ ਨੂੰ ਰਾਜਾ ਭੀਮ ਚੰਦ ਬਹੁਤੇ ਸਾਰੇ ਰਾਜਿਆਂ ਦੀ ਬਰਾਤ ਨੂੰ ਲੈ ਕੇ ਲਾਗੇ ਪਹੁੰਚ ਗਿਆ ਸ੍ਰੀ ਨਗਰ ਦੇ। ਇਹ ਖਬਰ ਮਿਲੀ ਹੈ ਰਾਜੇ ਫਤਿਹ ਸ਼ਾਹ ਆਪਣ ਮੇਲ ਕੇ ਨਿਪ ਸਮੁਦਾਏ ਲੇ ਪ੍ਰਧਾਨ ਗਇਓ ਸਮੂਹ ਆਏ। ਉਸ ਵੇਲੇ ਰਾਜੇ ਫਤਿਹ ਸ਼ਾਹ ਨੇ ਆਪਣੇ ਬਹੁਤਿਆਂ ਸਾਰਿਆਂ ਵਜ਼ੀਰਾਂ ਨੂੰ ਨਾਲ ਲਿਆ ਹੈ ਤੇ ਫੇਰ ਅਗਲ ਵਾਂਢੀ ਸਨਮਾਨ ਦੇ ਨਾਲ ਰਾਜੇ ਭੀਮ ਚੰਦ ਨੂੰ ਲੈਣ ਦੇ ਵਾਸਤੇ ਰਾਜਾ ਫਤਿਹ ਸ਼ਾਹ ਪਹੁੰਚੇ। ਸਮਦੀ ਮੇਲ ਪਾਇਓ ਸੁਖ ਪਾਇਓ ਕਰਿਓ ਟੁਕਾਓ ਦਰਬ ਬਰ ਖਾਇਓ। ਇਸ ਤਰੀਕੇ ਦੇ ਨਾਲ ਸਮਦੀ ਦਾ ਮੇਲ ਹੋਇਆ, ਭਾਵ ਕੇ ਰਾਜਾ ਫਤਿਹ ਸ਼ਾਹ ਆਪਣੇ ਕੁੜਮ ਰਾਜੇ ਭੀਮ ਚੰਦ ਨੂੰ ਮਿਲਿਆ ਹੈ। ਕਰਿਓ ਟੁਕਾਓ ਦਰਬ ਬਰਖਾਇਓ, ਉਸ ਵੇਲੇ ਫਿਰ ਸਾਰੀ ਬਰਾਤ ਟੁੱਕੀ ਹੈ, ਜਿੰਨੇ ਕੇ ਬਹੁਤੀ ਸਾਰੀ ਪੈਸਿਆਂ ਦੀ ਛੋਟ ਕੀਤੀ, ਭਾਵ ਕੇ ਬਹੁਤੇ ਸਾਰੇ ਪੈਸੇ ਵਰਖਾਏ।
ਅਨਕ ਬੈਰ ਖਾਂ ਅਨਕ ਬਰਨ ਕੀ ਜਗਮ ਗਾਤ ਕਰ ਲਗੇ ਤਰਨ ਕੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਅਨੇਕਾਂ ਤਰ੍ਹਾਂ ਦੀਆਂ ਅਨੇਕਾਂ ਰੰਗਾਂ ਦੀਆਂ ਜਿਹੜੀਆਂ ਬੈਰਖਾਂ ਨੇ ਉਹ ਲੱਗੀਆਂ ਹੋਈਆਂ ਸਨ। ਝੰਡੀਆਂ ਨੂੰ ਆਖਿਆ ਜਾਂਦਾ ਹੈ ਬੈਰਖਾਂ, ਭਾਵ ਕੇ ਬਹੁਤੇ ਰੰਗਾਂ ਦੀਆਂ ਝੰਡੀਆਂ ਲੱਗੀਆਂ ਹੋਈਆਂ ਸਨ। ਜਗਮ ਗਾਤ ਕਰ ਲਗੇ ਤਰਨ ਕੇ, ਭਾਵ ਕੇ ਸੂਰਜ ਦੀਆਂ ਕਿਰਨਾਂ ਜਦੋਂ ਉਹਨਾਂ ਝੰਡੀਆਂ ਦੇ ਉੱਤੇ ਪੈਂਦੀਆਂ ਨੇ ਤੇ ਫਿਰ ਝੰਡੀਆਂ ਹੋਰ ਵੀ ਜ਼ਿਆਦਾ ਚਮਕਦੀਆਂ ਨੇ।
ਨਿਜ ਕੁਲ ਰੀਤ ਕਰੀ ਦਿਸ਼ ਦੋਯਨ ਬਾਜਤ ਬਾਜ ਸੁਣਤ ਬਚ ਕੋਇਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਲ ਦੀਆਂ ਜਿੰਨੀਆਂ ਵੀ ਰੀਤੀਆਂ ਸਨ ਉਹਨਾਂ ਸਾਰਿਆਂ ਨੂੰ ਪੂਰਿਆਂ ਕੀਤਾ ਗਿਆ ਹੈ ਦੋਹਾਂ ਪਾਸਿਆਂ ਤੋਂ। ਇੱਕ ਪਾਸੇ ਰਾਜੇ ਭੀਮ ਚੰਦ ਨੇ ਕੁਲ ਦੀਆਂ ਰੀਤਾਂ ਨੂੰ ਪੂਰਿਆਂ ਕੀਤਾ, ਦੂਸਰੇ ਪਾਸੇ ਰਾਜੇ ਫਤਿਹ ਸ਼ਾਹ ਨੇ।
ਬਾਜਤ ਬਾਜ ਸੁਣਤ ਬਚ ਕੋਇਨ,
ਭਾਵ ਕੇ ਖੁਸ਼ੀਆਂ ਦਾ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਹੈ, ਇੰਨੇ ਜ਼ਿਆਦਾ ਵਾਜੇ ਵਜਾਏ ਜਾ ਰਹੇ ਨੇ ਕਿ ਜੇਕਰ ਕੋਈ ਗੱਲ ਕਰਦਾ ਹੈ ਇੰਨੀ ਆਵਾਜ਼ ਦੇ ਵਿੱਚ ਇੱਕ ਦੂਜੇ ਦੀ ਗੱਲ ਕਿਸੇ ਨੂੰ ਸੁਣਾਈ ਨਹੀਂ ਦਿੰਦੀ।
ਸੇਵਰ ਕਰਾਏ ਸੁਪੁਰ ਜਨ ਬਾਸੇ ਚਾਹੀਤ ਵਸਤੂ ਕਰੀ ਸੁਪਾਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਫਿਰ ਰਾਜੇ ਫਤਿਹ ਸ਼ਾਹ ਨੇ ਸਾਰਿਆਂ ਬਰਾਤੀਆਂ ਦਾ ਜਿਹੜਾ ਡੇਰਾ ਹੈ ਉਹ ਜੰਜ ਘਰ ਦੇ ਵਿੱਚ ਲਵਾਇਆ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੰਜ ਘਰ ਬਣੇ ਹੁੰਦੇ ਸਨ ਜਿਹੜੇ ਕਿ ਸਾਂਝੇ ਹੁੰਦੇ ਸਨ। ਜਦੋਂ ਕਿਸੇ ਦੀ ਵੀ ਬਰਾਤ ਆਉਂਦੀ ਸੀ ਤੇ ਉਸ ਜੰਜ ਘਰ ਦੇ ਵਿੱਚ ਡੇਰਾ ਲਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਬਹੁਤੇ ਬਹੁਤੇ ਦਿਨ ਅਗਲੇ ਘਰ ਦੇ ਵਿੱਚ ਬਰਾਤ ਰਿਹਾ ਕਰਦੇ ਸੀ। ਅੱਜ ਕੱਲ ਭਾਵੇਂ ਕਿ ਉਹ ਰੀਤੀਆਂ ਖਤਮ ਹੋ ਗਈਆਂ, ਉਸ ਤੋਂ ਬਾਅਦ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਵਿਆਹ ਕਰਨ ਲੱਗ ਪਏ, ਪਰ ਅੱਜ ਜਿਹੜਾ ਸਮਾਂ ਹੈ ਉਸ ਤੋਂ ਵੀ ਜ਼ਿਆਦਾ ਬਦਲ ਗਿਆ। ਹੁਣ ਨਾ ਤੇ ਕੁੜੀ ਵਾਲਿਆਂ ਦੇ ਘਰ ਦੇ ਵਿੱਚ ਕੋਈ ਗਾਹ ਪੈਂਦਾ ਤੇ ਨਾ ਹੀ ਮੁੰਡੇ ਵਾਲਿਆਂ ਦੇ ਘਰ ਦੇ ਵਿੱਚ, ਕਿਉਂਕਿ ਅੱਜ ਕੱਲ ਜਿਹੜੇ ਲੋਕ ਨੇ ਉਹ ਵਿਆਹ ਕਰ ਲੈਂਦੇ ਨੇ ਮੈਰਿਜ ਪੈਲਸਾਂ ਦੇ ਵਿੱਚ, ਉੱਥੇ ਹੀ ਸਾਰਾ ਕੁਝ ਹੋ ਜਾਂਦਾ ਹੈ, ਮਿਲਣੀ ਵੀ ਹੋ ਜਾਂਦੀ ਹੈ, ਵਿਆਹ ਵੀ ਹੋ ਜਾਂਦਾ ਹੈ, ਫੇਰੇ ਕਿਸੇ ਗੁਰਦੁਆਰੇ ਦੇ ਵਿੱਚ ਦੇ ਦਿੱਤੇ ਜਾਂਦੇ ਨੇ। ਇਸ ਕਰਕੇ ਇਸ ਤਰ੍ਹਾਂ ਦਾ ਕੋਈ ਉਹ ਕਰਦੇ ਨੇ ਇੰਤਜ਼ਾਮ, ਮੈਰਿਜ ਪੈਲਸਾਂ ਦੇ ਵਿੱਚ ਵਿਆਹ ਹੋ ਜਾਂਦੇ ਨੇ। ਪਰ ਉਸ ਵੇਲੇ ਜਦੋਂ ਦੀ ਇਹ ਕਥਾ ਹੈ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਜ ਘਰ ਬਣੇ ਹੁੰਦੇ ਸਨ ਵੱਖਰੇ ਰੂਪ ਦੇ ਵਿੱਚ, ਜਿੱਥੇ ਕਿ ਆਈ ਹੋਈ ਜੰਜ ਨੂੰ ਟਿਕਾਇਆ ਜਾਂਦਾ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸ੍ਰੀਨਗਰ ਦੇ ਵਿੱਚ ਜੰਜ ਘਰ ਬਣਿਆ ਹੋਇਆ ਸੀ ਉੱਥੇ ਸਾਰਿਆਂ ਦਾ ਡੇਰਾ ਲਵਾਇਆ, ਚਾਹੀਤ ਵਸਤ ਕਰੀ ਸੁਪਾਸੇ, ਭਾਵ ਕੇ ਜਿੰਨੀਆਂ ਵੀ ਚੀਜ਼ਾਂ ਲੋੜੀਂਦੀਆਂ ਸਨ ਉਹ ਸਾਰੀਆਂ ਰਾਜੇ ਫਤਿਹ ਸ਼ਾਹ ਨੇ ਉੱਥੇ ਪਹੁੰਚਾਈਆਂ।
ਨਾਨਾ ਬਿੰਜਣ ਕਰੇ ਪਰੋਸਨ ਪੱਖ ਪੋਜ ਲੇ ਹਜੇ ਅਰ ਚੋਸਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅਨੇਕਾਂ ਪ੍ਰਕਾਰ ਦੇ ਜਿਹੜੇ ਪਕਵਾਨ ਨੇ ਭੇਜੇ ਗਏ ਨੇ ਉੱਥੇ ਉਹਨਾਂ ਸਾਰਿਆਂ ਪਕਵਾਨਾਂ ਨੂੰ ਸਾਰਿਆਂ ਦੇ ਛਕਣ ਦੇ ਵਾਸਤੇ ਪਰੋਸਿਆ ਗਿਆ ਹੈ, ਜਿਨ੍ਹਾਂ ਦੇ ਵਿੱਚ ਭਖ, ਭੋਜ, ਲੇਹਜ, ਅਰ ਚੋਸਨ, ਇਹ ਵੱਖਰੇ ਵੱਖਰੇ ਪਕਵਾਨਾਂ ਦੇ ਰਸ ਨੇ। ਭਖ ਭੋਜ ਆਖਿਆ ਜਾਂਦਾ ਹੈ ਜਿਹੜੀ ਚੀਜ਼ ਨੂੰ ਚਿੱਥ ਕੇ ਖਾਧਾ ਜਾਂਦਾ ਹੈ, ਭਾਵ ਕੇ ਰੋਟੀ ਨੂੰ ਚਬਾ ਕੇ ਖਾਧਾ ਜਾਂਦਾ ਹੈ, ਇਸ ਕਰਕੇ ਇਹਨੂੰ ਭਖ ਭੋਜ ਕਹਿੰਦੇ ਨੇ। ਲੇਹਜ ਤੋਂ ਭਾਵ ਹੈ ਖੱਟੇ ਪਦਾਰਥ, ਜਿਵੇਂ ਕਿ ਚਟਨੀ ਹੈ, ਕਈ ਵਾਰੀ ਚਟਨੀ ਜਿਹੜੀ ਹੈ ਉਹ ਵੀ ਛਕਣ ਦੇ ਵਾਸਤੇ ਦੇ ਦਿੱਤੀ ਜਾਂਦੀ ਹੈ, ਇਸ ਕਰਕੇ ਚਟਨੀ ਵਰਗੇ ਜਿਹੜੇ ਖੱਟੇ ਪਦਾਰਥ ਨੇ ਉਹਨਾਂ ਨੂੰ ਲੇਹਜ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਅੱਗੇ ਲਿਖਦੇ ਨੇ ਚੋਸਨ, ਚੋਸਨ ਤੋਂ ਭਾਵ ਉਹਨਾਂ ਪਕਵਾਨਾਂ ਤੋਂ ਹੁੰਦਾ ਹੈ ਜਿਨ੍ਹਾਂ ਨੂੰ ਚੂਸ ਕੇ ਖਾਧਾ ਜਾਂਦਾ ਹੈ, ਜਿਵੇਂ ਕਿ ਆਮ ਤੌਰ ਤੇ ਗੰਨੇ ਨੂੰ ਚੂਸਿਆ ਜਾਂਦਾ ਹੈ, ਚੂਸਣ ਦੇ ਨਾਲ ਹੀ ਉਹਦਾ ਆਨੰਦ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਅੰਬ ਦਾ ਪ੍ਰਮਾਣ ਦਿੱਤਾ ਜਾਵੇ ਇਹ ਵੀ ਆਖਿਆ ਜਾ ਸਕਦਾ ਹੈ, ਕਿਉਂਕਿ ਅੰਬ ਦੀ ਜਿਹੜੀ ਗੁਠਲੀ ਹੈ ਉਹਨੂੰ ਵੀ ਚੂਸ ਕੇ ਖਾਧਾ ਜਾਂਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪਕਵਾਨ ਨੇ ਉਹਨਾਂ ਨੇ ਭੇਜੇ ਨੇ, ਜਿਨ੍ਹਾਂ ਦੇ ਵਿੱਚ ਕਈ ਜਿਹੜੇ ਪਕਵਾਨ ਨੇ ਉਹ ਚੱਬ ਕੇ ਖਾਣ ਵਾਲੇ ਨੇ, ਕਈ ਚੂਸ ਕੇ ਖਾਣ ਵਾਲੇ ਨੇ, ਇਸ ਤੋਂ ਇਲਾਵਾ ਚਟਨੀ ਵਰਗੇ ਕਈ ਖੱਟੇ ਪਦਾਰਥ ਨੇ। ਇਹਨਾਂ ਸਾਰਿਆਂ ਪਕਵਾਨਾਂ ਨੂੰ ਪਰੋਸਿਆ ਗਿਆ ਬਰਾਤੀਆਂ ਦੇ ਅੱਗੇ। ਦੋਹੋ ਦੇਸ਼ ਦੀਏ ਲਾਗ ਮਨ ਪਾਏ, ਇਸ ਬਿਦ ਕੇਤਕ ਦਿਵਸ ਬਿਤਾਏ। ਇਸ ਤੋਂ ਇਲਾਵਾ ਦੋਹਾਂ ਪਾਸਿਆਂ ਤੋਂ ਲਾਗੀਆਂ ਨੇ ਬਹੁਤੇ ਸਾਰੇ ਲਾਗ ਵੀ ਇਕੱਠੇ ਕੀਤੇ ਨੇ। ਇਸ ਬਿਦ ਕੇਤਕ ਦਿਵਸ ਬਿਤਾਏ, ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਬਰਾਤ ਨੇ ਰਹਿੰਦਿਆਂ ਹੋਇਆਂ ਕਾਫੀ ਸਾਰੇ ਦਿਨ ਬਤੀਤ ਕੀਤੇ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਬਰਾਤ ਕਿੰਨੇ ਕਿੰਨੇ ਦਿਨ ਅਗਲੇ ਘਰ ਦੇ ਵਿੱਚ ਡੇਰਾ ਲਾਈ ਰੱਖਦੀ ਸੀ, ਇਸ ਕਰਕੇ ਕਵੀ ਜੀ ਲਿਖਦੇ ਨੇ ਬਹੁਤੇ ਸਾਰੇ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ। ਪੁਣ ਦਾਇਜ ਕੋ ਕੀਨ ਦਿਖਾਵਨ, ਵਸਤ੍ਰ ਵਿਭੂਖਣ ਬਹੁ ਮਨ ਪਾਵਨ। ਆਖਰਕਾਰ ਥੋੜਿਆਂ ਦਿਨਾਂ ਤੋਂ ਬਾਅਦ ਫਿਰ ਜਾਣ ਦੀ ਵਾਪਸ ਤਿਆਰੀ ਕੀਤੀ ਹੈ, ਤੇ ਫਿਰ ਜਿੰਨਾ ਵੀ ਦਾਜ ਹੈ ਉਹਨੂੰ ਦਿਖਾਉਣ ਦੀ ਜਿਹੜੀ ਰਸਮ ਹੈ ਉਹਦੀ ਤਿਆਰੀ ਕੀਤੀ ਹੈ। ਵਸਤ੍ਰ ਵਿਭੂਖਣ ਬਹੁ ਮਨ ਪਾਵਨ, ਭਾਵ ਕੇ ਦਾਜ ਜਿਹੜਾ ਦੇਣਾ ਹੈ ਉਹਦੇ ਵਿੱਚ ਬਹੁਤੇ ਸਾਰੇ ਗਹਿਣੇ ਨੇ ਤੇ ਬਹੁਤੇ ਸਾਰੇ ਕੀਮਤੀ ਕੱਪੜੇ ਨੇ। ਹਾਥੀ ਹਯਨ ਸਾਜ ਸ਼ਿੰਗਾਰੇ, ਭਾਂਜਣ ਧਰੇ ਅਨੇਕ ਪਰਕਾਰੇ। ਜਿੰਨੇ ਵੀ ਰਾਜੇ ਫਤਿਹ ਸ਼ਾਹ ਦੇ ਮੇਲ ਦੇ ਵਿੱਚ ਇਕੱਠੇ ਹੋਏ ਨੇ, ਜਿਹੜੇ ਕਿ ਭਾਵ ਲੜਕੀ ਵਾਲਿਆਂ ਦੇ ਵਾਲੇ ਪਾਸਿਓਂ ਨੇ, ਉਹਨਾਂ ਸਾਰਿਆਂ ਨੇ ਦਾਜ ਦੇਣਾ ਹੈ। ਇਸ ਕਰਕੇ ਜਿਹੜੇ ਬਹੁਤ ਵੱਡੇ ਵੱਡੇ ਰਾਜੇ ਆਏ ਹੋਏ ਸਨ ਉਹਨਾਂ ਨੇ ਆਪੋ ਆਪਣੀ ਸਮਰੱਥਾ ਦੇ ਮੁਤਾਬਕ ਦਾਜ ਨੂੰ ਤਿਆਰ ਕੀਤਾ ਸੀ, ਜਿਨ੍ਹਾਂ ਦੇ ਵਿੱਚ ਕਈਆਂ ਨੇ ਹਾਥੀ ਤਿਆਰ ਕੀਤੇ ਸੀ, ਕਈਆਂ ਨੇ ਘੋੜਿਆਂ ਨੂੰ ਸ਼ਿੰਗਾਰਿਆ ਹੋਇਆ ਸੀ, ਤੇ ਕਈਆਂ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਭਾਂਡੇ ਨੇ ਉਹ ਕਢਵਾਏ ਸਨ। ਦਇਆ ਰਾਮ ਸਤ ਗੁਰੂ ਦੀਵਾਨ, ਤਿਸ ਛਿਨ ਤੈ ਪਹੁੰਚੇ ਬੁੱਧੀਵਾਨ। ਹੁਣ ਦਾਜ ਜਿਹੜਾ ਹੈ ਉਹ ਸਾਰਿਆਂ ਨੂੰ ਰੱਖ ਕੇ ਪੁਰਾਣੇ ਸਮੇਂ ਦੇ ਵਿੱਚ ਦਿਖਾਇਆ ਜਾਂਦਾ ਸੀ। ਇੱਕ ਉਚੇਚੇ ਤੌਰ ਦੇ ਉੱਤੇ ਜਿਹੜਾ ਪੱਟ ਹੈ ਉਹ ਪੁਕਾਰ ਪੁਕਾਰ ਕੇ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਸੀ ਕਿ ਆਹ ਜਿਹੜੀ ਕੀਮਤੀ ਚੀਜ਼ ਹੈ ਐਸ ਰਾਜੇ ਨੇ ਜਾਂ ਐਸ ਆਦਮੀ ਨੇ ਦਾਜ ਦੇ ਰੂਪ ਦੇ ਵਿੱਚ ਦਿੱਤੀ ਹੈ, ਭਾਵ ਕੇ ਬਹੁਤ ਵੱਡਾ ਅਡੰਬਰ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੀ ਰਸਮ ਨੂੰ ਪੂਰਾ ਕਰਨ ਦੀ ਤਿਆਰੀ ਕੀਤੀ ਗਈ, ਫਿਰ ਦਇਆ ਰਾਮ ਨੂੰ ਤੇ ਦੀਵਾਨ ਨੰਦ ਚੰਦ ਨੂੰ ਪਤਾ ਲੱਗਾ, ਤੇ ਇਹ ਵੀ ਫਿਰ ਉਸੇ ਵੇਲੇ ਬੁੱਧੀਵਾਨ ਉੱਥੇ ਪਹੁੰਚ ਗਏ।
ਸਵਾ ਲੱਖ ਕੋ ਲੇ ਤੂੰ ਬੋਲ, ਜਿਸ ਪਰ ਲੱਗਿਓ ਦਰਬ ਬਹੁ ਮੋਲ।
ਇਹ ਦੀਵਾਨ ਨੰਦ ਚੰਦ ਤੇ ਦਇਆ ਰਾਮ ਵੀ ਸਵਾ ਲੱਖ ਦੇ ਉਸ ਤੰਬੋਲ ਨੂੰ ਲੈ ਕੇ ਪਹੁੰਚ ਗਏ ਨੇ ਜਿਹਦੇ ਉੱਤੇ ਬਹੁਤ ਸਾਰੀ ਮਾਇਆ ਖਰਚ ਹੋਈ ਸੀ, ਭਾਵ ਕੇ 1.25 ਲੱਖ ਰੁਪਇਆ ਇਸ ਨਿਉਂਦੇ ਦੇ ਉੱਤੇ ਖਰਚ ਕੀਤਾ ਸੀ ਸਤਿਗੁਰਾਂ ਨੇ।
ਜਹ ਬੈਠਿਓ ਰਾਜਨ ਸਮਦਾਏ, ਦੋਹ ਦਿਸ਼ਨ ਕੇ ਸੈਲਣ ਰਾਏ।
ਭਾਵ ਕੇ ਦੋਵਾਂ ਪਾਸਿਆਂ ਦੇ ਪਹਾੜੀ ਰਾਜੇ ਸਾਰੇ ਦੇ ਸਾਰੇ ਬੈਠੇ ਹੋਏ ਸਨ, ਬਹੁਤ ਸਾਰੇ ਰਾਜੇ ਇਕੱਠੇ ਹੋਏ ਸਨ।
ਡਸੇ ਫਰਸ਼ ਪਰ ਵਸਤੂ ਨਾਨਾ, ਪ੍ਰਥਕ ਪ੍ਰਥਕ ਧਰ ਧਰ ਤੇ ਸਥਾਨਾ।
ਭਾਵ ਕੇ ਬਹੁਤ ਖੁੱਲੀ ਵਿਛਾਈ ਕੀਤੀ ਗਈ ਸੀ ਜਿਸ ਦੇ ਉੱਤੇ ਵੱਖਰੀਆਂ ਵੱਖਰੀਆਂ ਜਿਹੜੀਆਂ ਚੀਜ਼ਾਂ ਸਨ ਉਹ ਰੱਖੀਆਂ ਜਾ ਰਹੀਆਂ ਸਨ, ਜਿਹੜੀਆਂ ਕਿ ਦਾਜ ਦੇ ਰੂਪ ਦੇ ਵਿੱਚ।
ਬਲੀ ਚਪਲ ਸੁੰਦਰ ਸਰਬੰਗ,
कंचन जीन तुरंगम संग। कवि संतोख सिंह जी लिखते ने कि बली घोड़े ने जिन्हां सारे घोड़िया के बड़े सुंदर शरीर ने, इस तो अलावा उन्हां घोड़िया के उत्ते सोने दिया काठियां पाईया हुई ने।
पांजन हेम रजत के तरे इत्यादिक सब हेरन करे।
इस तो अलावा कई राजा ने बहुते सारे जेड़े चांदी ते सोने दे पांडे ने ਉਹ ਵੀ ਰੱਖੇ ਨੇ। ਇਤਿਹਾਸਕ ਸਭ ਹੇਰਨ ਕਰੇ, ਭਾਵ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਰੀ ਵਾਰੀ ਰੱਖੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸਾਰੇ ਦੇ ਸਾਰੇ ਦੇਖ ਰਹੇ ਨੇ।
ਦ੍ਰਿਸ਼ਟ ਲੱਗੀ ਜਬ ਸਭ ਗਿਰ ਰਾਈ, ਪਾਠ ਪੁਕਾਰ ਤੇ ਉੱਚ ਸੁਣਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਕਰਕੇ ਉਸ ਵੇਲੇ ਸਾਰੇ ਰਾਜਿਆਂ ਦੀ ਜਿਹੜੀ ਨਜ਼ਰ ਹੈ, ਜਿਹੜੀ ਨਿਗਾਹ ਹੈ, ਉਸ ਪਾਸੇ ਹੀ ਟਿਕੀ ਹੋਈ ਸੀ ਜਿੱਥੇ ਕਿ ਸਾਰੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਜਾ ਰਿਹਾ ਸੀ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਦਇਆ ਰਾਮ ਨੇ ਤੇ ਆਨੰਦ ਚੰਦ ਨੇ ਸਤਿਗੁਰਾਂ ਦਾ ਭੇਜਿਆ ਹੋਇਆ ਉਹ ਜਿਹੜਾ ਤਮੋਲ ਸੀ, ਉਹ ਵੀ ਉਸ ਵੱਡੇ ਰੱਖੇ ਹੋਏ ਸਮਾਨ ਦੇ ਵਿੱਚ ਰੱਖ ਦਿੱਤਾ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦਾ ਰਿਵਾਜ ਸੀ, ਇਸੇ ਤਰ੍ਹਾਂ ਦਾ ਅਡੰਬਰ ਕਰਕੇ ਦਿਖਾ ਕੇ ਦਾਜ ਦਿੱਤਾ ਜਾਂਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਦੇ ਕੋਲ ਸਮਰੱਥਾ ਹੈ, ਉਹ ਆਪਣੀ ਲੜਕੀ ਨੂੰ ਲੱਖ ਦੇਵੇ, ਕਰੋੜ ਦੇਵੇ, ਇਹਦੇ ਨਾਲ ਕੋਈ ਇਤਰਾਜ਼ ਨਹੀਂ ਹੈ। ਕਿਉਂਕਿ ਦਾਜ ਦੀ ਜਿਹੜੀ ਰਸਮ ਹੈ, ਇਸ ਤਰ੍ਹਾਂ ਨਹੀਂ ਸੀ ਹੋਈ ਜਿਵੇਂ ਕਿ ਹੁਣ ਅੱਜ ਕੱਲ ਕੀਤਾ ਜਾਂਦਾ। ਪੁਰਾਣੇ ਸਮੇਂ ਦੇ ਵਿੱਚ ਲੜਕੀ ਵਾਲੇ ਆਪਣੀ ਖੁਸ਼ੀ ਦੇ ਨਾਲ ਹੀ ਜੋ ਉਹਨਾਂ ਦਾ ਜੀ ਕਰਦਾ ਸੀ ਉਹ ਲੜਕੀ ਨੂੰ ਦਿੰਦੇ ਸਨ। ਪਰ ਅੱਜ ਕੱਲ ਲੜਕੀ ਵਾਲੇ ਤੇ ਭਾਵੇਂ ਕੁਝ ਦੇਣ ਦੀ ਚਾਹ ਨਾ ਕਰਦੇ ਹੋਣ, ਪਰ ਲੜਕੇ ਵਾਲੇ ਮੰਗਦੇ ਨੇ, ਉਹਨਾਂ ਦੀਆਂ ਵੱਡੀਆਂ ਮੰਗਾਂ ਹੁੰਦੀਆਂ ਨੇ। ਇਸ ਕਰਕੇ ਪੁਰਾਣੇ ਸਮੇਂ ਤੋਂ ਇਹ ਜਿਹੜੀ ਦਾਜ ਦੀ ਰਸਮ ਚੱਲੀ, ਇਹ ਬਹੁਤ ਕੁਰੀਤੀ ਦੇ ਰੂਪ ਦੇ ਵਿੱਚ ਇਸ ਵੇਲੇ ਬਦਲ ਗਈ ਹੈ, ਇੱਕ ਲਾਣਤ ਦਾ ਰੂਪ ਹੋ ਗਈ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਮੈਂ ਬਿਆਨ ਕਰ ਰਿਹਾ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਜਿਹਦੇ ਕੋਲ ਸਮਰੱਥਾ ਹੈ ਉਸਨੇ ਆਪਣੀ ਲੜਕੀ ਦੇ ਘਰ ਦੇ ਵੀ ਦੇਣਾ, ਲੱਖ ਦੇਵੇ, ਕਰੋੜ ਦੇਵੇ, ਇਸ ਗੱਲ ਦੇ ਨਾਲ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਅਡੰਬਰ ਨਹੀਂ ਕਰਨਾ ਚਾਹੀਦਾ, ਆਹ ਦਿੱਤਾ ਉਹ ਦਿੱਤਾ ਸਾਰੇ ਸਮਾਜ ਦੇ ਵਿੱਚ ਦਿਖਾਉਣਾ, ਇਹ ਚੀਜ਼ ਮਾੜੀ ਹੈ। ਪਰ ਜਿਹੜੇ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਉਸ ਵੇਲੇ ਇਹ ਵੀ ਵਾਜਿਬ ਸੀ, ਪਰ ਸਤਿਗੁਰਾਂ ਦਾ ਕੀਤਾ ਹੋਇਆ ਜਿਹੜਾ ਇਹ ਬਚਨ ਹੈ, ਇਹ ਇਸ ਵੇਲੇ ਤੇ ਲਾਗੂ ਨਹੀਂ ਹੁੰਦਾ। ਹੁਣ ਸਮਾਂ ਹੋਰ ਵੀ ਬਦਲ ਗਿਆ, ਕਿਉਂਕਿ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਬਿਲਕੁਲ ਵੀ ਭਾਵੇਂ ਲੜਕੀ ਵਾਲੇ ਕੁਝ ਚਾਹੁਣ ਤਾਂ ਵੀ ਇਹ ਹੁਕਮ ਨਹੀਂ ਹੈ ਕਿ ਦਾਜ ਦੇ ਰੂਪ ਦੇ ਵਿੱਚ ਇੱਕ ਚਵਾਨੀ ਵੀ ਦਿੱਤੀ ਜਾਵੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀ ਉਸ ਵੇਲੇ ਦੀ ਮਰਿਆਦਾ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ। ਸਤਿਗੁਰੂ ਜੀ ਲਿਖਦੇ ਨੇ, ਹੋਰ ਮਨਮੁਖ ਦਾਜ ਜੇ ਰੱਖ ਦੇ ਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ। ਭਾਵ ਕਿ ਉਹ ਮਨਮੁਖ ਨੇ ਜਿਹੜੇ ਇਸ ਤਰ੍ਹਾਂ ਦਾ ਅਡੰਬਰ ਕਰਕੇ ਦਾਜ ਨੂੰ ਰੱਖ ਕੇ ਦਿਖਾਉਂਦੇ ਨੇ, ਉਹ ਕੂੜੇ ਨੇ, ਝੂਠੇ ਨੇ, ਹੰਕਾਰੀ ਨੇ, ਭਾਵ ਕਿ ਸਾਰੇ ਦਾ ਸਾਰਾ ਕਾਰਜ ਝੂਠਾ ਹੈ। ਪਰ ਉਸ ਵੇਲੇ ਇਸ ਵਿਆਹ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਕੁਝ ਦਿਖਾਇਆ ਜਾ ਰਿਹਾ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਰਾਜਿਆਂ ਦੀ ਨਜ਼ਰ ਟਿਕੀ ਹੋਈ ਸੀ ਉਸ ਰੱਖੇ ਹੋਏ ਦਾਜ ਦੇ ਵਿੱਚ, ਉਸੇ ਵੇਲੇ ਆਨੰਦ ਚੰਦ ਨੇ ਸਤਿਗੁਰਾਂ ਦਾ ਦਿੱਤਾ ਹੋਇਆ ਉਹ ਜਿਹੜਾ ਤਮੋਲ ਸੀ ਉਹ ਵੀ ਵਿੱਚ ਰੱਖ ਦਿੱਤਾ। ਪਾਠ ਪੁਕਾਰਤ ਊਚ ਸੁਣਾਈ, ਇੱਕ ਭੱਟ ਸੀ ਜਿਹੜਾ ਕਿ ਹਰ ਇੱਕ ਰੱਖੇ ਹੋਏ ਦਾਜ ਦਾ ਬਿਆਨ ਕਰ ਰਿਹਾ ਸੀ ਕਿ ਫਲਾਣੇ ਰਾਜੇ ਨੇ ਆਹ ਕੁਝ ਦਿੱਤਾ ਹੈ, ਫਲਾਣਾ ਰਾਜਾ ਆਹ ਰੱਖ ਰਿਹਾ। ਉਸ ਵੇਲੇ ਜਿਹੜਾ ਭੱਟ ਸੀ ਉਹਨੇ ਫਿਰ ਉੱਚੀ ਪੁਕਾਰ ਦੇ ਨਾਲ ਸਾਰਿਆਂ ਨੂੰ ਸੁਣਾ ਕੇ ਇੰਜ ਆਖਿਆ, ਕਹਿੰਦਾ ਜਿਸ ਤੇ 1,25,000 ਧਨ ਲੱਗਿਓ, ਅਵਸਤ ਅਜਾਇਬ ਤੇ ਜਗ ਮਗਿਓ। ਪਾਠ ਨੇ ਉੱਚੀ ਸਾਰੀ ਪੁਕਾਰ ਕੇ ਆਖਿਆ ਕਿ ਜਿਹਦੇ ਉੱਤੇ 1,25,000 ਰੁਪਇਆ ਖਰਚ ਕੀਤਾ ਗਿਆ, ਜਿਸ ਤੰਬੋਲ ਦੇ ਵਿੱਚ ਬਹੁਤ ਸਾਰੀਆਂ ਅਲੌਕਿਕ ਤੇ ਕੀਮਤੀ ਚੀਜ਼ਾਂ ਸ਼ਾਮਲ ਨੇ।
ਸ੍ਰੀ ਨਾਨਕ ਜਗ ਗੁਰ ਕੀ ਗਾਦੀ, ਤਿਸ ਪਰ ਬੈਠੋ ਜਾਣ ਲਾਦੀ।
ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਉੱਤੇ ਇਸ ਵੇਲੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ੀ ਦੇ ਨਾਲ ਬਿਰਾਜਮਾਨ ਨੇ।
ਫਤਿਹ ਸ਼ਾਹ ਗਿਰ ਪਤ ਭੁਜ ਪਾਰੀ, ਤਿਸ ਪਰ ਕਿਰਪਾ ਦ੍ਰਿਸ਼ ਨਿਜ ਤਾਰੀ।
ਪਾਠ ਕਹਿੰਦਾ ਕਿ ਸਤਿਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਇਸ ਵੇਲੇ ਜਿਹੜੇ ਗੁਰੂ ਸਾਹਿਬ ਬੈਠੇ ਹੋਏ ਨੇ ਉਹਨਾਂ ਦੀ ਜਿਹੜੀ ਮਿਹਰ ਦੀ ਨਜ਼ਰ ਹੈ ਉਹ ਰਾਜੇ ਫਤਿਹ ਸ਼ਾਹ ਦੇ ਉੱਤੇ ਬਹੁਤ ਵੱਡੀ ਹੈ। ਦਾਇ ਜਹੇਤ ਪਠਿਓ ਇਹ ਆਇਓ ਗੁਰ ਦੀਵਾਨ ਅਰ ਪ੍ਰੋਹਤ ਲਿਆਇਓ। ਪਾਠ ਨੇ ਉੱਚੀ ਪੁਕਾਰ ਕੇ ਆਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਾਜ ਆਪਣੇ ਵੱਲੋਂ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਵਾਸਤੇ ਭੇਜਿਆ ਹੈ। ਗੁਰ ਦੀਵਾਨ ਅਰ ਪ੍ਰੋਹਤ ਲਿਆਇਓ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਦਾਜ ਨੂੰ ਸਤਿਗੁਰਾਂ ਦਾ ਦੀਵਾਨ ਤੇ ਪ੍ਰੋਹਤ ਇਹ ਦੋਵੇਂ ਲੈ ਕੇ ਆਏ ਨੇ। ਸਭ ਤੇ ਸ੍ਰੇਸ਼ਟ ਵੱਡੋ ਤਮੋਲ ਨਾਨਾ ਵਸਤ ਜਿਨ ਬਹੁ ਹੈ ਮੋਲ। ਪਾਠ ਨੇ ਉੱਚੀ ਪੁਕਾਰ ਕੇ ਇਹ ਵੀ ਆਖਿਆ ਕਿ ਸਾਰਿਆਂ ਤੋਂ ਸਰਵ ਸ੍ਰੇਸ਼ਟ ਇਹ ਚੀਜ਼ਾਂ ਨੇ ਜਿਹੜੀਆਂ ਕਿ ਤੰਬੋਲ ਦੇ ਰੂਪ ਦੇ ਵਿੱਚ ਭੇਜੀਆਂ ਗਈਆਂ ਨੇ। ਨਾਨਾ ਵਸਤ ਜਿਨ ਬਹੁ ਮੋਲ, ਅਨੇਕਾਂ ਪ੍ਰਕਾਰ ਦੀਆਂ ਤੰਬੋਲ ਦੇ ਵਿੱਚ ਚੀਜ਼ਾਂ ਸ਼ਾਮਲ ਨੇ ਜਿਨ੍ਹਾਂ ਦਾ ਬਹੁਤ ਵੱਡਾ ਮੁੱਲ ਹੈ। ਭੀਮ ਚੰਦ ਸੁਣ ਸਤ ਗੁਰ ਨਾਮੋ ਜਰ ਬਰ ਗਯੋ ਪਯੋ ਜਨ ਅਮੋ। ਹੁਣ ਜਦੋਂ ਉੱਚੀ ਪੁਕਾਰ ਕੇ ਇਸ ਤਰ੍ਹਾਂ ਦੀ ਗੱਲ ਆਖੀ ਗਈ ਕਿ ਗੁਰੂ ਨਾਨਕ ਦੀ ਗੁਰਗੱਦੀ ਦੇ ਉੱਤੇ ਜਿਹੜਾ ਗੁਰੂ ਬਿਰਾਜਮਾਨ ਹੈ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਵਾਸਤੇ ਬਹੁਤ ਕੀਮਤੀ ਦਾਜ ਭੇਜਿਆ ਤੰਬੋਲ ਦੇ ਰੂਪ ਦੇ ਵਿੱਚ। ਜਦੋਂ ਪਾਠ ਨੇ ਉੱਚੀ ਪੁਕਾਰ ਕੇ ਇਸ ਤਰ੍ਹਾਂ ਆਖਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਸਤਿਗੁਰਾਂ ਦੇ ਨਾਮ ਨੂੰ ਸੁਣ ਕੇ ਈਰਖਾ ਦੇ ਨਾਲ ਬਹੁਤ ਜ਼ਿਆਦਾ ਸੜਬਲ ਗਿਆ। ਭਇਓ ਜਨ ਆਮੋ, ਭਾਵ ਕੇ ਰੋਗੀ ਹੋ ਗਿਆ, ਦੁਐਸ਼ ਦਾ ਮਾਰਿਆ। ਖੁਣ ਸਿਓ ਨਿਜ ਲੋਕਣ ਸੰਗ ਬੋਲਿਓ ਗੁਰੂ ਦੁਐਖ ਕੋ ਮੁਖ ਤੇ ਖੋਲਿਓ। ਰਾਜੇ ਭੀਮ ਚੰਦ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ, ਆਪਣੇ ਨਾਲ ਦੇ ਜਿਹੜੇ ਸਾਥੀ ਸਨ ਉਹਨਾਂ ਦੇ ਨਾਲ ਬੋਲਿਆ ਹੈ, ਗੁਰੂ ਦੁਐਖ ਕੋ ਮੁਖ ਤੇ ਖੋਲਿਓ। ਮਾਨੋ ਕਿ ਜਿਹੜਾ ਦੁਐਸ਼ੀ ਸੀ ਗੁਰੂ ਦਾ ਉਹਨੇ ਆਪਣੇ ਮੂੰਹ ਤੋਂ ਇਸ ਤਰ੍ਹਾਂ ਬੋਲਿਆ। ਕਹਿੰਦਾ ਦੇਖੋ ਇਹ ਅਚਰਜ ਕੀ ਬਾਤੀ ਸ੍ਰੀ ਗੋਬਿੰਦ ਸਿੰਘ ਮੋਹ ਆਰਾਤੇ। ਆਪਣੇ ਨਾਲ ਦੇ ਸਾਥੀਆਂ ਨੂੰ ਸੁਣਾ ਕੇ ਕਹਿੰਦਾ ਦੇਖੋ ਸਾਰੇ ਤੁਸੀਂ ਵੇਖੋ ਇਸ ਹੈਰਾਨਗੀ ਦੀ ਗੱਲ ਨੂੰ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮੇਰਾ ਸਾਰਿਆਂ ਤੋਂ ਵੱਡਾ ਵੈਰੀ। ਅਪਰ ਬਾਰ ਤਾਂ ਕਹੀਏ ਕਹਾਂ ਆਵਣ ਦਇਓ ਨ ਮੋਕੋ ਯਹਾਂ। ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਰਿਆਂ ਤੋਂ ਵੱਡਾ ਮੇਰਾ ਵੈਰੀ ਹੈ। ਕਹਿੰਦਾ ਕਿ ਪੁਰਾਣੀਆਂ ਗੱਲਾਂ ਤੇ ਮੈਂ ਕਰਨੀਆਂ ਨਹੀਂ ਚਾਹੁੰਦਾ। ਅੱਜ ਨਵੀਂ ਨਵੀਂ ਹੀ ਵਾਰਤਾ ਹੈ ਕਿ ਜਦੋਂ ਬਰਾਤ ਨੂੰ ਲੈ ਕੇ ਅਸੀਂ ਆ ਰਹੇ ਸਾਂ ਤੇ ਗੁਰੂ ਨੇ ਇੰਨਾ ਵਿਰੋਧ ਪੈਦਾ ਕੀਤਾ ਕਿ ਸਾਨੂੰ ਲੰਘਣ ਦੇ ਵਾਸਤੇ ਉਹਨੇ ਰਸਤਾ ਵੀ ਨਾ ਦਿੱਤਾ। ਲਰਨ ਹੇਤ ਦਲ ਸਨ ਮੁਖ ਕਰਿਓ ਛਿਮਾ ਧਰੀ ਮੈਂ ਵਿਆਹ ਵਿਚਰਿਓ। ਗੁਰੂ ਨੇ ਰਸਤੇ ਦੇਣ ਦੀ ਜਗ੍ਹਾ ਦੇ ਉੱਤੇ ਲੜਨ ਦੇ ਵਾਸਤੇ ਆਪਣੀ ਸੈਨਾ ਨੂੰ ਸਾਹਮਣੇ ਕੀਤਾ, ਪਰ ਕਹਿੰਦਾ ਦੇਖੋ ਫੇਰ ਵੀ ਮੈਂ ਖਿਮਾ ਕੀਤਾ ਕਿਉਂਕਿ ਵਿਆਹ ਦਾ ਸਮਾਂ ਜਾਣ ਕੇ ਮੈਂ ਲੜਾਈ ਆਰੰਭੀ ਨੇ। ਸਰਬ ਰੀਤ ਤੇ ਭਾ ਨੁਕਸਾਨ ਉਤਸਵ ਵਧਤ ਕਯੋ ਚਹੈ ਹਨ। ਗੁਰੂ ਨੇ ਹਰ ਇੱਕ ਪ੍ਰਕਾਰ ਦੇ ਨਾਲ ਸਾਡੇ ਖੁਸ਼ੀਆਂ ਦੇ ਭਰੇ ਹੋਏ ਮਾਹੌਲ ਨੂੰ ਖਰਾਬ ਕੀਤਾ, ਹਰ ਇੱਕ ਪ੍ਰਕਾਰ ਦੇ ਨਾਲ ਨੁਕਸਾਨ ਕੀਤਾ। ਜਿਹੜਾ ਬੜੀ ਵੱਡੀ ਖੁਸ਼ੀ ਦੇ ਨਾਲ ਉਤਸ਼ਾਹ ਹੋਣਾ ਸੀ ਉਹਨੂੰ ਹਾਨੀ ਪਹੁੰਚਾਈ, ਭਾਵ ਕੇ ਵਿਆਹ ਕਦੇ ਦਾ ਹੋ ਗਿਆ ਤੇ ਬਰਾਤ ਹੁਣ ਦੇਰ ਤੋਂ ਬਾਅਦ ਪਹੁੰਚੀ। ਇਸ ਬਿਦ ਕੋ ਅਧਕਾਏ ਵਿਰੋਧੀ ਗਿਰੇ ਓਰਨ ਬਰਾਤ ਸਭ ਰੋਧੀ। ਇਸ ਤਰ੍ਹਾਂ ਦਾ ਬਹੁਤ ਵੱਡਾ ਇਹ ਗੁਰੂ ਤੇ ਸਾਡਾ ਵਿਰੋਧੀ ਹੈ ਜਿਨ੍ਹੇ ਕਿ ਪਹਾੜੀ ਰਾਜਿਆਂ ਦੀ ਬਰਾਤ ਨੂੰ ਰੋਕ ਰੱਖਿਆ। ਤੇ ਸਿਰ ਪਸੋ ਯਸ ਸਮਦੀ ਮੇਰਾ ਪਾਸੰਗੀ ਜਨ ਮੀਤ ਬਡੇਰਾ। ਸਾਰਿਆਂ ਰਾਜਿਆਂ ਨੂੰ ਸੁਣਾ ਕੇ ਰਾਜਾ ਭੀਮ ਚੰਦ ਕਹਿੰਦਾ ਕਿ ਹੈਰਾਨਗੀ ਦੀ ਗੱਲ ਇਹ ਹੈ ਕਿ ਮੇਰਾ ਸਾਰਿਆਂ ਤੋਂ ਵੱਡਾ ਜਿਹੜਾ ਵੈਰੀ ਹੈ ਉਹ ਮੇਰੇ ਕੁੜਮ ਦਾ ਭਾਵ ਕੇ ਫਤਿਹ ਸ਼ਾਹ ਦਾ ਬੜਾ ਸਗਾ ਬਣਿਆ ਹੋਇਆ, ਭਾਵ ਕੇ ਮੇਰੇ ਕੁੜਮ ਫਤਿਹ ਸ਼ਾਹ ਨੇ ਬੜੇ ਪਿਆਰ ਦੇ ਨਾਲ ਉਹਨੂੰ ਸੱਦਾ ਭੇਜਿਆ ਜਿਹੜਾ ਕਿ ਗੁਰੂ ਆਪ ਤੇ ਭਾਵੇਂ ਨਹੀਂ ਆਇਆ ਪਰ ਉਹਨੇ ਆਪਣੇ ਸਿੱਖਾਂ ਨੂੰ ਦਾਜ ਦੇ ਕੇ ਭੇਜਿਆ। ਭਾਵ ਕਿ ਇੱਕ ਪਾਸੇ ਮੇਰਾ ਸਾਰਿਆਂ ਤੋਂ ਵੱਡਾ ਵੈਰੀ ਹੋਵੇ ਤੇ ਦੂਸਰੇ ਪਾਸੇ ਮੇਰੇ ਕੁੜਮ ਦਾ ਉਹ ਮਿੱਤਰ ਹੋਵੇ, ਬੜੀ ਹੈਰਾਨੀ ਦੀ ਗੱਲ ਹੈ।
ਜੋ ਗੁਰ ਸੰਗ ਸਖਾ ਪਣ ਰੱਖੇ
تو اس کو نج شترو لکھے. پاویں کہ جڑیاں راجہ پریم چند گلاں کر رہا ہے یہ اپنے نال دے ساتھیاں نوں سنا رہا ہے. پاو کے راجے فتح شاہ دے کناں دے وچ یہ آواز نہیں پی رہی کہ راجہ پریم چند کی کہہ رہا ہے. اپنے ساتھیاں نوں کہندا ہے کہ جے کر گرو دے نال یہ میرا کڑم سخاپن رکھے گا, دوستی رکھے گا, تے پھر میں سمجھا گا کہ میرا ساریاں تو وڈا ویری ہے. کیونکہ رپ کو متر شتر سو پارو کس بد تے نہیں میل ہمارو. کہندا ہے کہ ویری دا جو متر ہووے وہ ساریاں تو وڈا پاری ویری ہوندا ہے. اس کر کے ویری دا اے متر میرا کڑم ہے, اس کر کے میرا کڑم کدا ہے, یہ تے میرا ساریاں تو وڈا ویری ہے. کس بد تے نہیں میل ہمارو. اپنے نال دے ساریاں راجیاں نوں تے وزیراں نوں کہندا ہے کہ میرا جڑا ملاپ ہے ہن راجے فتح شاہ دے نال ہو نہیں سکدا, کیونکہ جڑا میرا ساریاں تو وڈا ویری گرو ہے وہ تے ایدا متر ہے. اس متر نوں اس نے سندیشہ کلیا جڑا آپ نہیں آیا پر انہیں داج بھیجا. پاٹ نے اچھی پکار کے یہ بھی گل پرگٹ کیتی ہے کہ گرو نانک دی گرگدی دے اتے جڑا گرو براجمان ہے انہیں 125,000 روپیے دا تمبول بھیجا ہے. پاو کے اس طرح دی گل کر کے راجے فتح شاہ نے میری بہت وڈی بے عزتی کیتی ہے, پر میں اس گل نوں سہارا گا نہیں. گسے دے نال راجہ پیم چند اس طرح دیا گلاں کری جا رہا ہے. سو ساتھ سنگت جی سمے دی سماپتی ہے. راجہ پیم چند کی کچھ ہور آکھے گا اس نوں گرنتھاکار پائی سنتوک سنگھ جی جس طریقے دے نال بیان کرنگے میں وہ ساتھ سنگت دے سنمکھ کل نوں ارج کراں گا. اگے جو ستگرو سچے پاتشاہ جی دے رضا ہوئے گی اسی طرح ورتے گیا جنیاں ہی ارجاں کردا ہویا. میں ایتھے ہی کتھا نوں وسرام دے کے ساری ساتھ سنگتوں کھماد آ جائے. ہے اچوت ہے پار برہم ابناسی اگناس, ہے پورن ہے سرب میں دکھ پنجن گن تاس, ہے سنگی ہے نرنکار ہے نرگن سب ٹیک, ہے گوبند ہے گن ندان جا کے سدا وویک, ہے اپرمپر ہر ہرے ہے پی ہوون ہار, ہے سنتا کے سدا سنگ نے دھارایا دھار, ہے ٹھاکر ہو داس رو میں گرن کوئے, نانک دی جے نام دان راکھو ہی اے پروئے, جاہی کل تے پرگٹ ہوئے تاہی کل کو نام, پن دوادس گرنڈ کو میری ہے پرنام.